ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰੇਖ ਪੇਖ ਕਉ ਕਹਿ ਨਾ ਸਕਤ ਕਿਹੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੁਹ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਸੁਖ ਕੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਵੋ ਜੋਰ ਕਰ ਬੰਦ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਜਜਨ ਭਜਨ ਮਮ ਖਾਲਸਾ ਖਾਲਸਾ ਪੂਜ ਬਿਜੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟੇ ਸੋਗ ਆਤਮ ਰਸ ਜੋ ਜਾਨਹੀ ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰੰਚਕ ਨਾਹਿਨ ਭੇਵ ਮੂਕ ਉਚਰੈ ਸ਼ਾਸਤਰ ਘਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਇ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਵਾਹਿਗੁਰੂ ਸਾਹਿਬ ਜੀ ਜੋ ਕਰ ਸੇਵ ਮਸੰਦਨ ਕੀ ਕਹੈ ਆਨ ਪ੍ਰਸਾਦ ਸਭੈ ਮੋਹਿ ਦੀਜੈ ਜੋ ਕਛ ਮਾਲਤ ਵਾਲੈ ਸੋ ਅਬ ਹੀ ਉੱਠ ਭੇਟ ਹਮਾਰੀ ਹੀ ਕੀਜੈ ਮੇਰੋ ਈ ਧਿਆਨ ਧਰੋ ਨਿਸ ਬਾਸਰ ਭੂਲ ਕੇ ਔਰ ਕੋ ਨਾਮ ਨਾ ਦੀਜੈ ਦੀਨੇ ਕੋ ਨਾਮ ਸੁਨੈ ਭਜ ਰਤ ਹੈ ਲੀਨੇ ਬਿਨਾ ਨਹਿ ਨੈਕ ਪ੍ਰਸੀਜੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸੁਭਾਏਮਾਨ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਅਤਿਅੰਤ ਵੱਡੇ ਭਾਗਾਂ ਵਾਲੇ ਹੋ ਸੰਧਿਆ ਦੇ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਨਾਮ ਸਿਮਰਨ ਦੀ ਅਭਿਆਸ ਕਮਾਈ ਵਿੱਚ ਜੁਟੇ ਹੋ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਗੁਰਬਾਣੀ ਦੇ ਅੰਦਰ ਸਾਰਿਆਂ ਤੋਂ ਸਰਵੋਤਮ ਸਿਧਾਂਤ ਨਾਮ ਦਾ ਹੀ ਦੱਸਿਆ ਹੈ ਨਾਮ ਤੁਲ ਕਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ ਨਾਮ ਤੋਂ ਬਿਨਾਂ ਸਾਰੀਆਂ ਗੱਲਾਂ ਹੋਛੀਆਂ ਹਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੇ ਵੀ ਆਪਣੀ ਪਵਿੱਤਰ ਪਾਵਨ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਅੰਦਰ ਨਾਮ ਉੱਤੇ ਹੀ ਜ਼ੋਰ ਦਿੱਤਾ ਹੈ ਹਜ਼ੂਰ ਫਰਮਾਉਂਦੇ ਤਵਕ ਨਾਮ ਰਤਿਅੰਗ ਆਨ ਮਾਨ ਮਤਿਅੰਗ ਮੈਨੂੰ ਸਿਰਫ਼ ਤੇਰੇ ਨਾਮ ਦਾ ਭਰੋਸਾ ਹੈ ਮੇਰੇ ਮਾਲਕ ਤੇਰੇ ਨਾਮ ਨੂੰ ਛੱਡ ਕੇ ਮੈਂ ਹੋਰ ਕਿਸੇ ਚੀਜ਼ ਦਾ ਮਾਣ ਨਹੀਂ ਕਰਦਾ ਕਿਸੇ ਚੀਜ਼ ਦਾ ਮੈਨੂੰ ਹੰਕਾਰ ਨਹੀਂ ਹੈ ਅਭਿਮਾਨ ਨਹੀਂ ਹੈ ਸਿਰਫ ਤੇ ਸਿਰਫ ਇੱਕੋ ਤੇਰੇ ਨਾਮ ਦਾ ਭਰੋਸਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਿਅਕਤੀਗਤ ਤੌਰ 'ਤੇ ਆਪਣੇ ਸਰੀਰ ਦੀ ਪੂਜਾ ਨਹੀਂ ਕਰਾਈ, ਬਲਕਿ ਸਾਰਿਆਂ ਨੂੰ ਸ਼ਬਦ ਨਾਲ ਜੋੜਿਆ ਹੈ। ਦਸਾਂ ਜਾਮਿਆਂ ਵਿੱਚ ਇਹ ਕਾਰਜ ਕੀਤਾ ਸਤਿਗੁਰੂ ਜੀ ਨੇ। ਸੋ ਸਾਹਿਬ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਉਹਨਾਂ ਲੋਕਾਂ ਦਾ ਵੀ ਜ਼ਿਕਰ ਕੀਤਾ ਹੈ ਜਿਹੜੇ ਵਿਅਕਤੀਗਤ ਤੌਰ 'ਤੇ ਆਪਣੀ ਦੇਹ ਨੂੰ ਮੁੱਖ ਕਰਕੇ, ਸਰੀਰ ਨੂੰ ਮੁੱਖ ਕਰਕੇ ਪੂਜਾਉਣ ਲੱਗ ਪਏ, ਭਾਵੇਂ ਉਹ ਹਿੰਦੂ ਧਰਮ ਵਿੱਚ ਹੋਣ, ਭਾਵੇਂ ਮੁਸਲਮਾਨਾਂ ਵਿੱਚ ਹੋਣ, ਭਾਵੇਂ ਉਹ ਸਿੱਖਾਂ ਵਿੱਚ ਹੋਣ। ਸੱਚੇ ਪਾਤਸ਼ਾਹ ਲਿਹਾਜ਼ ਕਿਸੇ ਦਾ ਨਹੀਂ ਕਰਦੇ, ਕਿਉਂਕਿ ਮਹਾਰਾਜ ਦਾ ਪ੍ਰਯੋਜਨ ਮਨੁੱਖ ਮਾਤਰ ਦਾ ਭਲਾ ਕਰਨਾ ਹੈ, ਪ੍ਰਾਣੀ ਮਾਤਰ ਨੂੰ ਸਿੱਧੇ ਰਾਹ 'ਤੇ ਪਾਉਣਾ ਹੈ। ਗੁਰੂ ਘਰ ਦੇ ਵਿੱਚ ਵੀ ਲੋਕ ਐਸੇ ਪੈਦਾ ਹੋ ਗਏ ਜਿਹੜੇ ਗੁਰੂ ਨਾਨਕ ਦਾ ਮਿਸ਼ਨ ਛੱਡ ਕੇ ਆਪਣੀ ਦੇਹ ਦੀ ਪੂਜਾ ਕਰਾਉਣ ਲੱਗ ਪਏ। ਉਹਨਾਂ ਨੂੰ ਮਹਾਰਾਜ ਨੇ ਮਸੰਦ ਕਿਹਾ ਹੈ। ਇੱਥੇ ਬਾਣੀ 'ਚ ਮਸੰਦਾਂ ਦਾ ਜ਼ਿਕਰ ਆ ਰਿਹਾ ਹੈ। ਜਦੋਂ ਸਤਿਗੁਰੂ ਖਾਲਸੇ ਨੂੰ ਅੰਮ੍ਰਿਤ ਛਕਾਉਂਦੇ ਹਨ 1699 ਦੀ ਵਿਸਾਖੀ ਨੂੰ, ਉਦੋਂ ਹੁਕਮਨਾਮੇ ਵੀ ਜਾਰੀ ਕਰਦੇ ਹਨ। ਅੱਜ ਵੀ ਸਤਿਗੁਰਾਂ ਦੇ 33 ਹੁਕਮਨਾਮੇ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਜੀ ਦੇ ਪ੍ਰਾਪਤ ਹੁੰਦੇ ਨੇ, ਜਿਨ੍ਹਾਂ ਹੁਕਮਨਾਮਿਆਂ ਦੇ ਵਿੱਚ ਵਾਰ ਵਾਰ ਲਿਖਿਆ ਗਿਆ ਹੈ ਮਸੰਦ ਮਸੰਦੀਏ ਨੂੰ ਨਹੀਂ ਮੰਨਣਾ, ਮਸੰਦਾਂ ਦੇ ਮੂੰਹ ਨਹੀਂ ਲੱਗਣਾ। ਇਹ ਮਸੰਦ ਕੌਣ ਸਨ ਜੋ ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ ਤੋਂ ਗੁਰੂ ਘਰ ਵੱਲੋਂ ਮੰਜੀਆਂ ਲੈ ਕੇ ਪ੍ਰਚਾਰਕ ਥਾਪੇ ਗਏ? ਗੁਰੂ ਅਮਰਦਾਸ ਸਾਹਿਬ ਜੀ 22 ਮੰਜੀਆਂ ਸਥਾਪਿਤ ਕੀਤੀਆਂ, ਗੁਰੂ ਰਾਮਦਾਸ ਸਾਹਿਬ ਜੀ 52 ਮੰਜੀਆਂ ਹੋ ਗਈਆਂ। ਉਸ ਤੋਂ ਬਾਅਦ ਇਹ ਵੱਖੋ ਵੱਖ ਦੇਸ਼ਾਂ, ਪ੍ਰਦੇਸ਼ਾਂ, ਇਲਾਕਿਆਂ ਵਿੱਚ ਮਸੰਦ ਗੁਰਸਿੱਖੀ ਦੇ ਪ੍ਰਚਾਰਕ ਥਾਪੇ ਗਏ। ਸ਼ੁਰੂ ਵਿੱਚ ਬੜੀ ਕਰਨੀ ਵਾਲੇ ਤਿਆਗੀ ਤਪੀ ਜਪੀ ਸਨ, ਬਾਅਦ ਵਿੱਚ ਮਾਇਆ ਦੀ ਭੁੱਖ ਤ੍ਰਿਸ਼ਨਾ ਇਤਨੀ ਵੱਧ ਗਈ ਕਿ ਆਪਣੀ ਪ੍ਰਤਿਸ਼ਠਾ ਵਾਸਤੇ, ਆਪਣੇ ਮਾਣ ਵਾਸਤੇ ਸੰਗਤਾਂ ਨੂੰ ਠੱਗਣ ਲੱਗ ਪਏ। ਇਹਨਾਂ ਦੀ ਬਿਰਤੀ ਜਦੋਂ ਨੀਵੀਂ ਹੋ ਗਈ ਤਾਂ ਗੁਰੂ ਹਰਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ ਕਿ 10ਵੇਂ ਜਾਮੇ 'ਚ ਇਹਨਾਂ ਨੂੰ ਸੋਧਾ ਲਾਵਾਂਗੇ। 7ਵੇਂ ਜਾਮੇ 'ਚ ਬਚਨ ਕੀਤਾ ਸੀ, 10ਵੇਂ ਜਾਮੇ 'ਚ ਪੂਰਾ ਕੀਤਾ। ਇਹਨਾਂ ਮਸੰਦਾਂ ਦੀਆਂ ਹਰਕਤਾਂ ਗੁਰੂ ਸਾਹਿਬ ਜੀ ਨੇ ਸਟੇਜ ਦੇ ਉੱਤੇ ਨਾਟਕ ਕਰਕੇ ਵੀ ਆਪਣੇ ਦਰਬਾਰ ਵਿੱਚ ਦੇਖੀਆਂ। ਨਟਾਂ ਨੇ ਸਾਂਗ ਬਣਾ ਕੇ ਕਿ ਕਿਸ ਤਰ੍ਹਾਂ ਇਹ ਗਰੀਬ ਸਿੱਖਾਂ ਨੂੰ ਲੁੱਟਦੇ ਹਨ, ਉਹਨਾਂ ਦੇ ਘਰਾਂ 'ਚ ਜਾ ਕੇ ਐਸ਼ ਆਰਾਮ ਕਰਦੇ ਹਨ, ਮਾਸ ਸ਼ਰਾਬ ਦੀ ਵਰਤੋਂ ਕਰਦੇ ਹਨ, ਔਰ ਬੇਵਿਚਾਰੀ ਅਤੇ ਦੁਸ਼ਕਰਮੀ ਹੋ ਗਏ ਹਨ। ਸਤਿਗੁਰਾਂ ਨੇ ਉਹ ਸਾਰਾ ਸੀਨ ਵੇਖ ਕੇ ਫਿਰ ਇਹਨਾਂ ਨੂੰ ਸੋਧਾ ਲਾਇਆ। ਇਸ ਤੋਂ ਪਹਿਲਾਂ ਬਾਬੇ ਰਾਮ ਰਾਏ ਜੀ, ਜੋ ਸਤਿਗੁਰੂ ਹਰ ਰਾਏ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਸਨ, ਉਹਨਾਂ ਦੀ ਸੰਪਰਦਾਇ ਦੇ ਮਸੰਦਾਂ ਨੂੰ ਵੀ 10ਵੇਂ ਪਾਤਸ਼ਾਹ ਨੇ ਸੋਧਾ ਲਾਇਆ। ਕਿਉਂਕਿ ਬਾਬਾ ਰਾਮ ਰਾਏ ਜੀ ਗੁਰਬਾਣੀ ਦੀ ਤੁੱਕ ਉਲਟਾਉਣ ਕਰਕੇ ਗੁਰੂ ਘਰ ਤੋਂ ਨਿਖੜ ਗਏ ਸਨ। ਬੜੇ ਲਾਇਕ, ਬੜੇ ਸਹਿਯੋਗ ਸਾਹਿਬਜ਼ਾਦੇ ਸਨ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਜੀ ਦੇ। ਗੁਰੂ ਹਰਰਾਏ ਸਾਹਿਬ ਜੀ ਪ੍ਰਣ ਕੀਤਾ ਸੀ ਕਿ ਮਲੇਸ਼ ਦੇ ਮੱਥੇ ਨਹੀਂ ਲੱਗਣਾ, ਉਹਦੇ ਦਰਸ਼ਨ ਨਹੀਂ ਕਰਨੇ। ਨਹਿ ਹਮ ਨਹਿ ਮਲੇਸ਼ ਕੋ ਦਰਸ਼ਨ ਦਹਿ ਹੈ। ਔਰੰਗਜ਼ੇਬ ਮਲੇਸ਼ ਹੈ, ਇਸਨੇ ਆਪਣੇ ਪਿਤਾ ਨੂੰ, ਆਪਣੇ ਭਾਈਆਂ ਨੂੰ, ਆਪਣੇ ਪਰਿਵਾਰ ਨੂੰ ਹੀ ਕਤਲ ਕਰ ਦਿੱਤਾ। ਇਸ ਕਰਕੇ ਰਾਜ ਦੇ ਭੁੱਖੇ ਇਸ ਬਾਦਸ਼ਾਹ ਨੂੰ ਅਸੀਂ ਦਰਸ਼ਨ ਨਹੀਂ ਦੇਣੇ। ਪਰ ਔਰੰਗਜ਼ੇਬ ਰਾਜਾ ਜੈ ਸਿੰਘ ਦੇ ਰਾਹੀਂ ਜ਼ੋਰ ਪਾ ਰਿਹਾ ਸੀ ਕਿ ਗੁਰੂ ਸਾਹਿਬ ਦਿੱਲੀ ਜ਼ਰੂਰ ਆਉਣ। ਸੋ ਸਤਿਗੁਰੂ ਆਪ ਤਾਂ ਨਹੀਂ ਗਏ, ਆਪਣੇ ਸਾਹਿਬਜ਼ਾਦੇ ਬਾਬੇ ਰਾਮ ਰਾਏ ਜੀ ਨੂੰ ਬੇਅੰਤ ਸ਼ਕਤੀਆਂ ਕਰਾਮਾਤਾਂ ਦੇ ਕੇ ਤੋਰਿਆ, ਜੋ ਉਹਨਾਂ ਨੇ ਜਾ ਕੇ ਦਿੱਲੀ 'ਚ ਕਰਾਮਾਤਾਂ ਦਿਖਾਈਆਂ। ਬੇਅੰਤ ਸ਼ਕਤੀਆਂ, ਅੱਜ ਵੀ ਮਜਨੂੰ ਦੇ ਟਿੱਲੇ 'ਤੇ ਖੂਹ ਮੌਜੂਦ ਹੈ, ਉਸ ਖੂਹ ਦੇ ਉੱਤੇ ਉੱਪਰੋਂ ਚਾਦਰ ਪਾ ਕੇ ਇੱਦਾਂ ਦਾ ਆਸਣ ਬਣਾ ਛੱਡਿਆ ਤੁਰਕਾਂ ਨੇ ਵੀ ਇਹਦੇ 'ਤੇ ਬਾਬਾ ਜੀ ਬੈਠਣਗੇ। ਥੱਲੇ ਖੂਹ ਸੀਗਾ, ਉਹਨਾਂ ਦਾ ਮਤਲਬ ਸੀ ਜੇ ਖੂਹ 'ਤੇ ਬੈਠਣਗੇ ਚਾਦਰ 'ਤੇ ਥੱਲੇ ਜਾ ਕੇ ਖੂਹ 'ਚ ਡਿੱਗਣਗੇ, ਆਉਂਦਿਆਂ ਦੀ ਅਸੀਂ ਹਾਸੀ ਉਡਾਵਾਂਗੇ। ਪਰ ਬਾਬਾ ਰਾਮ ਰਾਏ ਜੀ ਨੇ, ਕਿਉਂਕਿ ਸਤਿਗੁਰਾਂ ਦੇ ਸਾਹਿਬਜ਼ਾਦੇ ਬੇਅੰਤ ਸ਼ਕਤੀਆਂ ਲੈ ਕੇ ਆਏ, ਚਾਦਰ ਦੇ ਉੱਤੇ ਇੱਦਾਂ ਬੈਠ ਕੇ ਜਿਵੇਂ ਫੁੱਲ ਬੈਠਦਾ ਹੈ। ਉਹ ਖੂਹ ਵੀ ਮਜਨੂੰ ਦੇ ਟਿੱਲੇ ਦਿੱਲੀ 'ਚ ਅੱਜ ਵੀ ਮੌਜੂਦ ਹੈ, ਖੂਹ ਵਿੱਚ ਨਹੀਂ ਡਿੱਗੇ। ਬਾਦਸ਼ਾਹ ਨੇ ਲੰਗਰ ਵਾਸਤੇ ਬੱਕਰਾ ਭੇਟਾ ਕੀਤਾ। ਰਾਤ ਨੂੰ ਬੱਕਰਾ ਝਟਕਾ ਕੇ ਜਦੋਂ ਲੰਗਰ ਤਿਆਰ ਹੋ ਗਿਆ ਤਾਂ ਬਾਦਸ਼ਾਹ ਦਾ ਇੱਕ ਕਾਜ਼ੀ ਵੀ ਉੱਥੇ ਫਿਰਦਾ ਸੀ, ਇੱਕ ਟੰਗ ਬੱਕਰੇ ਦੀ ਉਹ ਵੀ ਲੈ ਗਿਆ। ਔਰ ਜਦੋਂ ਲੈ ਗਿਆ ਤਾਂ ਕਾਜ਼ੀ ਨੇ ਵੀ ਖਾ ਲਈ। ਉਸੇ ਕਾਜ਼ੀ ਨੇ ਜਾ ਕੇ ਬਾਦਸ਼ਾਹ ਨੂੰ ਕਿਹਾ ਵੀ ਬਾਦਸ਼ਾਹ ਸਲਾਮਤ, ਬਾਬੇ ਰਾਮ ਰਾਏ ਦੀ ਸ਼ਕਤੀ ਪਰਖਣੀ ਚਾਹੀਦੀ ਹੈ, ਉਹਨਾਂ ਨੂੰ ਕਹੋ ਵੀ ਬੱਕਰਾ ਵਾਪਸ ਕਰ ਦਿਓ। ਬਾਬਾ ਰਾਮ ਰਾਏ ਜੀ ਕੋਲ ਸਵੇਰੇ ਹੀ ਬੰਦੇ ਆ ਗਏ, ਕਹਿੰਦੇ ਬਾਬਾ ਜੀ ਬਈ ਬਾਦਸ਼ਾਹ ਦਾ ਜਿਹੜਾ ਬੱਕਰਾ ਤੁਹਾਨੂੰ ਭੇਜਿਆ ਸੀ ਲੰਗਰ ਵਾਸਤੇ, ਉਹ ਬੱਕਰਾ ਸਾਡੇ ਸਾਹਿਬਜ਼ਾਦੇ ਨੇ ਲੜਕੇ ਨੇ ਪਾਲਿਆ ਹੋਇਆ ਸੀ, ਉਹਦਾ ਪਿਆਰਾ ਬੱਕਰਾ ਸੀ, ਉਹ ਗਲਤੀ ਨਾਲ ਭੇਜ ਬੈਠੇ, ਉਹ ਵਾਪਸ ਕਰ ਦਿਓ ਅਤੇ ਤੁਹਾਨੂੰ ਹੋਰ ਬੱਕਰੇ ਜਿੰਨੇ ਮਰਜ਼ੀ ਭੇਜ ਦਿਆਂਗੇ। ਬਾਬਾ ਜੀ ਨੇ ਰਾਤ ਨੂੰ ਸੰਗਤ ਨੂੰ ਕਹਿ ਦਿੱਤਾ ਸੀ ਵੀ ਇਸ ਬੱਕਰੇ ਦੀਆਂ ਸੰਖੀਆਂ ਅਤੇ ਇਹਦਾ ਸਾਰਾ ਮਰਗਾਨ, ਇਹਦੀ ਖਲ ਸਾਂਭ ਕੇ ਰੱਖਣੀ, ਸੁੱਟਣੀ ਨਹੀਂ। ਉਹ ਸਾਰਾ ਸਮਾਨ ਸਾਂਭ ਕੇ ਸਿੱਖਾਂ ਨੇ ਰੱਖ ਲਿਆ। ਜੜ ਛਕਣ ਤੋਂ ਬਾਅਦ ਉਹ ਜਿਹੜਾ ਪਿੱਛੇ ਬਚਿਆ ਸੀਗਾ ਬਾਬਾ ਜੀ ਨੇ ਮੰਗਾ ਕੇ ਮੂਲ ਮੰਤਰ ਪੜ੍ਹ ਕੇ ਛੱਟਾ ਮਾਰਿਆ, ਬੱਕਰਾ ਖੜ੍ਹਾ ਹੋ ਗਿਆ ਪਰ ਤਿੰਨ ਲੱਤਾਂ 'ਤੇ, ਇੱਕ ਲੱਤ ਕੋਈ ਨਹੀਂ। ਉਹ ਕਹਿੰਦੇ ਜੀ ਚੌਥੀ ਲੱਤ ਕੋਈ ਨਹੀਂ। ਬਾਬਾ ਜੀ ਕਹਿੰਦੇ ਜਿਹੜੀ ਕਾਜ਼ੀ ਨੇ ਖਾਧੀ ਹੈ ਉਹਨੂੰ ਕਹੋ ਜੋੜ ਦਿਓ, ਜਿਹੜੀ ਖਾਲਸੇ ਨੇ ਖਾਧੀ ਉਹ ਛੱਕ ਕੇ ਉਹ ਤੁਹਾਨੂੰ ਜੋੜ ਦਿੱਤੀ ਹੈ। ਸੋ ਬਾਬਾ ਰਾਮ ਰਾਏ ਜੀ ਇਹੋ ਜਿਹੀਆਂ 372 ਕਰਾਮਾਤਾਂ ਦਿੱਲੀ 'ਚ ਦਿਖਾਈਆਂ, ਪਰੰਤੂ ਉਸ ਵੇਲੇ ਉਹ ਥਿੜਕ ਗਏ ਜਦੋਂ ਬਾਦਸ਼ਾਹ ਨੇ ਆਖਿਆ ਵੀ ਮਿੱਟੀ ਮੁਸਲਮਾਨ ਕੀ, ਪੇੜਾ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ। ਇਹ ਗੁਰੂ ਨਾਨਕ ਸਾਹਿਬ ਜੀ ਨੇ ਕੀ ਕਿਹਾ ਹੈ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਅਤੇ ਇਹਨਾਂ ਬਚਨਾਂ ਨੂੰ ਬਾਬਾ ਜੀ ਨੇ ਪੜ੍ਹ ਦਿੱਤਾ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਨੇ ਬੇਈਮਾਨ ਦੀ ਮਿੱਟੀ ਕਿਹਾ ਹੈ। ਗੁਰੂ ਹਰਿਰਾਏ ਸਾਹਿਬ ਜੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਸਤਿਗੁਰੂ ਮਹਾਰਾਜ ਨਾਰਾਜ਼ ਹੋ ਗਏ। ਕਹਿਣ ਲੱਗੇ ਤੁਸੀਂ ਸਤਿਗੁਰਾਂ ਦੇ ਬਚਨ ਮੋੜ ਦਿੱਤੇ, ਇੰਨੀਆਂ ਸ਼ਕਤੀਆਂ ਤੁਹਾਡੇ ਕੋਲ, ਇਹ ਤਾਂ ਗੱਲ ਹੀ ਕੋਈ ਨਹੀਂ, ਇਹ ਤਾਂ ਦਿਖਾਈ ਜਾ ਸਕਦੀ ਸੀ। ਕਿਉਂਕਿ ਇਸਲਾਮ ਦੇ ਵਿੱਚ ਧਾਰਨਾ ਹੈ, ਮਾਨਿਅਤਾ ਹੈ ਵੀ ਜਦੋਂ ਬੰਦਾ ਮਰ ਜਾਂਦਾ ਉਹਦੀ ਕਬਰ ਦੇ ਵਿੱਚ ਲਾਸ਼ ਰੱਖ ਦਿੰਦੇ, ਜਿੰਨਾ ਚਿਰ ਕਿਆਮਤ ਨਹੀਂ ਆਉਂਦੀ ਕਿਆਮਤ ਦੇ ਦਿਨ ਤੱਕ ਉਹ ਲਾਸ਼ ਉਸ ਕਬਰ 'ਚ ਸਾਂਭੀ ਰਹਿੰਦੀ ਹੈ। ਜਦੋਂ ਕਿਆਮਤ ਆਵੇਗੀ ਸਾਰੇ ਮੁਰਦੇ ਉੱਠਣਗੇ ਅਤੇ ਖੁਦਾ ਉਹਨਾਂ ਨੂੰ ਉਹਦੇ ਫਰ ਕਰਮਾਂ ਦੇ ਅਨੁਸਾਰ ਨਰਕਾਂ ਦੇ ਸੁਰਗਾਂ 'ਚ ਭੇਜੇਗਾ। ਜਿਹਦੀ ਲਾਸ਼ ਚੰਗੀ ਤਰ੍ਹਾਂ ਸਾਂਭ ਕੇ ਰੱਖੀ ਹੋਵੇਗੀ ਖੁਦਾ ਉਹਨੂੰ ਛੇਤੀ ਦੇ ਨਾਲ ਉਹਦੇ ਕਰਮਾਂ ਦਾ ਫਲ ਦੇ ਦੇਵੇਗਾ। ਜਿਹਦੀ ਲਾਸ਼ ਦਾ ਕੋਈ ਅੰਗ ਗੁੰਮ ਹੋਵੇਗਾ ਖੁਦਾ ਨੂੰ ਉਹ ਜਿਹੜਾ ਅੰਗ ਲੱਭਣ ਵਾਸਤੇ ਬੜੀ ਖੇਚਲ ਹੋਵੇਗੀ ਅਤੇ ਖੁਦਾ ਨਾਰਾਜ਼ ਹੋਵੇਗਾ, ਉਹਦੇ ਨੰਬਰ ਕੱਟ ਲਏਗਾ। ਉਹ ਜਿਹੜਾ ਪੀਰੀਅਡ ਹੈ, ਉਹ ਜਿਹੜਾ ਟਾਈਮ ਹੈ ਕਬਰ 'ਚ ਰਹਿਣ ਦਾ ਵਾਲਾ, ਉਹਨੂੰ ਕਹਿੰਦੇ ਬਰਜਖ। ਅਤੇ ਬਰਜਖ ਦੇ ਵਿੱਚ ਬੰਦੇ ਦੀ ਲਾਸ਼ ਸਾਂਭੀ ਰਹਿਣੀ ਚਾਹੀਦੀ ਹੈ ਉਹਨਾਂ ਚਿਰ ਜਿੰਨਾ ਚਿਰ ਕਿਆਮਤ ਨਹੀਂ ਆਉਂਦੀ। ਇਹ ਜਦੋਂ ਮਾਨਿਅਤਾ ਇਸਲਾਮ ਦੀ ਚਲੀ ਆ ਰਹੀ ਸੀ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਵੀ ਇਹ ਗੱਲ ਤੁਹਾਡੀ ਕਿਵੇਂ ਠੀਕ ਹੋ ਸਕਦੀ ਹੈ? ਕਿਉਂ? ਕਿਉਂਕਿ ਜਿਹੜੀ ਕਬਰ 'ਚ ਲਾਸ਼ ਪਾ ਕੇ ਆਉਂਦੇ ਉਹ 40-50 ਸਾਲ 'ਚ ਤਾਂ ਉਹ ਗਲ ਜਾਂਦੀ ਹੈ, ਉਹਨੂੰ ਉਹਦੀ ਚਰਬੀ ਜਿਹੜੀ ਢਲ ਕੇ ਕਬਰ 'ਚ ਰਲ ਜਾਂਦੀ ਹੈ, ਕੀੜੇ ਖਾ ਜਾਂਦੇ ਆ, ਉਹ ਤਾਂ ਹੱਡੀਆਂ ਵੀ ਉੱਥੇ ਗਲਣ ਵਾਲੀਆਂ ਹੋ ਜਾਂਦੀਆਂ। ਅਤੇ 40-50 ਸਾਲ ਬਾਅਦ ਉਸ ਕਬਰਾਂ ਦੀ ਮਿੱਟੀ 'ਤੇ ਘੁਮਿਆਰ ਦੀ ਨਿਗਾਹ ਪੈ ਜਾਂਦੀ ਹੈ, ਕਿਉਂਕਿ ਉਹਦੇ 'ਚ ਮਿੱਟੀ ਚਰਬੀ ਰਲੀ ਹੋਣ ਕਰਕੇ ਉਹ ਮਿੱਟੀ ਜਰਾ ਵਧੀਆ ਹੁੰਦੀ ਹੈ ਅਤੇ ਉਹਨੂੰ ਜਿਹੜੇ ਉਹ ਘੁਮਿਆਰ ਹਨ ਪੱਟ ਕੇ ਭਾਂਡੇ ਬਣਾਉਂਦੇ ਹਨ, ਇੱਟਾਂ ਬਣਾਉਂਦੇ ਹਨ, ਫਿਰ ਉਹ ਜਦੋਂ ਪੱਕ ਜਾਂਦੀ ਪਕਾਉਣ ਵਾਸਤੇ ਉਹਨੂੰ ਚੁੱਲ੍ਹੇ 'ਚ ਧਰਦੇ, ਅੱਗ ਵਿੱਚ ਧਰਦੇ, ਆਵੇ 'ਚ ਉੱਥੇ ਸੜਦੀ ਹੈ। ਤੁਸੀਂ ਕਹਿੰਦੇ ਹੋ ਵੀ ਅਸੀਂ ਮੁਸਲਮਾਨ ਦੀ ਮਿੱਟੀ ਸੜਨ ਨਹੀਂ ਦੇਣੀ, ਸੜ ਤਾਂ ਜਾਂਦੀ ਹੈ ਮਿੱਟੀ, ਮੁਸਲਮਾਨ ਕੀ ਪੇੜਾ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ। ਜਲ ਜਲ ਰੋਵੇ ਬੱਪੜੀ ਅਤੇ ਜਲਦੀ ਉੱਥੇ ਸੜਦੀ ਹੈ, ਝੜ ਝੜ ਪਵੇ ਅੰਗਿਆਰ। ਮਹਾਰਾਜ ਕਹਿੰਦੇ ਨਾਨਕ ਜਿਨ ਕਰਤਾ ਕਰਨਾ ਕੀ ਕਾਰਨ ਕੀ ਆ ਸੋ ਜਾਣਾ ਕਰਤਾਰ, ਜਿਸ ਪਰਮੇਸ਼ਰ ਨੇ ਖੇਡ ਰਚਾਈ ਹੈ ਉਹਦੀ ਉਹੀ ਜਾਣਦਾ ਹੈ। ਐਵੇਂ ਭੁਲੇਖੇ ਨਾ ਪਾਓ ਵੀ ਅਰਬਾਂ ਸਾਲ ਖਰਬਾਂ ਸਾਲ ਕਬਰ 'ਚ ਹੀ ਸੁੱਤਾ ਰਹੇਗਾ। ਕਬਰ ਤਾਂ 40-50 ਸਾਲ ਬਾਅਦ ਹੀ ਫਤਿਹ ਹੋ ਜਾਂਦੀ ਹੈ। ਸੋ ਖਾਲਸਾ ਜੀ, ਸਤਿਗੁਰੂ ਦੇ ਬਚਨ ਹੈ ਗੁਰੂ ਨਾਨਕ ਸਾਹਿਬ ਜੀ ਦੇ, ਪਰ ਬਾਬਾ ਰਾਮ ਰਾਏ ਜੀ ਥਿੜਕ ਗਏ ਸਨ ਅਤੇ ਬਚਨ ਉਹਨਾਂ ਨੇ ਉਹਨਾਂ ਦਾ ਬਦਲ ਦਿੱਤਾ। ਕਹਿਣ ਲੱਗੇ ਬੇਈਮਾਨ ਦੀ ਮਿੱਟੀ ਦਾ ਅਰਥ ਹੈ ਇੱਥੇ। ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਨਾਰਾਜ਼ ਹੋਏ, ਬਾਬੇ ਰਾਮ ਰਾਏ ਨੂੰ ਗੁਰੂ ਘਰ ਤੋਂ ਛੇਕ ਦਿੱਤਾ। ਕਹਿਣ ਲੱਗੇ ਸਾਡੇ ਦਰਸ਼ਨ ਨਹੀਂ ਦੇਣੇ, ਅਸੀਂ ਨਾ ਦਰਸ਼ਨ ਕਰਨੇ ਆ ਤੇਰੇ, ਨਾ ਦਰਸ਼ਨ ਦੇਣੇ ਸਾਡੇ ਮੱਥੇ ਹੀ ਨਾ ਲੱਗੇ। ਬਾਬਾ ਰਾਮ ਰਾਏ ਜੀ ਵੱਖਰਾ ਡੇਰਾ ਬਣਾ ਕੇ ਦੇਹਰਾਦੂਨ ਜਾ ਰਹੇ। ਜਦੋਂ ਸ੍ਰੀ ਕਲਗੀਧਰ ਮਹਾਰਾਜ ਦਾ ਸਮਾਂ ਆਇਆ, ਦਸਵੇਂ ਪਾਤਸ਼ਾਹ ਪੌਂਟੇ ਸਾਹਿਬ ਜਾ ਨਗਰ ਵਸਾਇਆ। ਉੱਥੇ ਦੋ ਰਾਜਿਆਂ ਦੀ ਆਪਸ 'ਚ ਟੱਕਰ ਸੀ, ਰਾਜਾ ਫਤਿਹ ਸ਼ਾਹ ਅਤੇ ਰਾਜਾ ਮੇਦਨੀ ਪ੍ਰਕਾਸ਼। ਫਤਿਹ ਸ਼ਾਹ ਰਾਜੇ ਬਾਬਾ ਰਾਮ ਰਾਏ ਜੀ ਦਾ ਸੇਵਕ ਸੀ, ਉਹਨੂੰ ਭਰੋਸਾ ਸੀ ਬਾਬੇ ਰਾਮ ਰਾਏ ਦੀਆਂ ਕਰਾਮਾਤਾਂ ਸ਼ਕਤੀਆਂ 'ਤੇ। ਅਤੇ ਮੇਦਨੀ ਪ੍ਰਕਾਸ਼ ਨੇ ਸੋਚਿਆ ਵੀ ਮੈਂ ਹੁਣ ਬਰਾਬਰ ਦੀ ਕੋਈ ਤਾਕਤ ਲੈ ਕੇ ਆਵਾਂ ਜਿਹੜੀ ਰਾਮ ਰਾਏ ਦੇ ਬਰਾਬਰ ਹੋਵੇ, ਹੋਰ ਤਾਂ ਕੋਈ ਹੋ ਨਹੀਂ ਸਕਦੇ, ਸਤਿਗੁਰੂ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹੀ ਹਨ। ਸੋ ਰਾਜਾ ਮੇਦਨੀ ਪ੍ਰਕਾਸ਼ ਸਤਿਗੁਰਾਂ ਨੂੰ ਬੇਨਤੀ ਕਰਕੇ ਆਪਣੇ ਰਾਜ ਨਾਹਣ ਵਿੱਚ ਲੈ ਕੇ ਆਇਆ ਅਤੇ ਮਹਾਰਾਜ ਨੇ ਪਾਉਂਟਾ ਸਾਹਿਬ ਵਸਾਇਆ। ਹਜ਼ੂਰ ਲਿਖਦੇ, ਦੇਸ਼ ਚਾਲ ਹਮ ਤੇ ਪੁਨ ਭਈ, ਸ਼ਹਿਰ ਪਾਵਟਾ ਕੀ ਸੁਧ ਲਈ, ਕਾਲਿੰਦਰੀ ਤੱਟ ਕਰੇ ਬਿਲਾਸਾ, ਭਾਂਤ ਭਾਂਤ ਕੇ ਪੇਖ ਤਮਾਸ਼ਾ, ਤਹਿਕੇ ਸਿੰਘ ਘਨੇ ਚੁਨ ਮਾਰੇ, ਰੋਜ਼ ਨੀਛ ਬੋ ਭਾਂਤ ਬਿਤਾਰੇ। ਉੱਥੇ ਸਤਿਗੁਰਾਂ ਨੇ ਬੜੀ ਲੀਲਾ ਕੀਤੀ, ਪਾਉਂਟਾ ਸਾਹਿਬ ਜਦੋਂ ਵਸਾਇਆ ਅਤੇ ਬਾਬੇ ਰਾਮ ਰਾਏ ਦੀ ਨੇੜੇ ਹੀ ਰਾਜਧਾਨੀ ਸੀ ਦੇਹਰਾਦੂਨ, ਬਹੁਤ ਵੱਡਾ ਉੱਥੇ ਉਹਨਾਂ ਦਾ ਸਥਾਨ ਸੀ। 50 ਕਿਲੋਮੀਟਰ ਦਾ ਫਰਕ ਹੈ ਪਾਉਂਟੇ ਸਾਹਿਬ ਦਾ ਅਤੇ ਦੇਹਰਾਦੂਨ ਦਾ। ਬਾਬਾ ਰਾਮ ਰਾਏ ਜੀ ਸਤਿਗੁਰਾਂ ਨੂੰ ਮਿਲਣਾ ਚਾਹੁੰਦੇ ਸੀ। ਉਹਨਾਂ ਨੇ ਸੁਨੇਹਾ ਭੇਜਿਆ ਕਿ ਮਹਾਰਾਜ, ਮੈਂ ਆਪ ਜੀ ਦੇ ਦਰਸ਼ਨ ਕਰਨੇ ਚਾਹੁੰਦਾ ਹਾਂ, ਪਰ ਮੈਂ ਪਾਉਂਟੇ ਸਾਹਿਬ ਨਹੀਂ ਆ ਸਕਦਾ ਅਤੇ ਤੁਸੀਂ ਮੇਰੇ ਕੋਲ ਦੇਹਰਾਦੂਨ ਨਹੀਂ ਆ ਸਕਦੇ, ਆਪਾਂ ਕਿਸੇ ਤੀਸਰੀ ਥਾਂ 'ਤੇ ਇਕੱਠੇ ਹੋਈਏ। ਸਤਿਗੁਰਾਂ ਨੇ ਆਖਿਆ ਤੁਸੀਂ ਜਮੁਨਾ 'ਚ ਆ ਜਾਓ, ਅਸੀਂ ਜਮੁਨਾ 'ਚ ਬੇੜੀ ਦੇ ਵਿੱਚ ਸੈਰ ਕਰਦੇ ਤੁਹਾਨੂੰ ਮਿਲਾਂਗੇ। ਇੱਕ ਪਾਸਿਓਂ ਕਲਗੀਧਰ ਪਾਤਸ਼ਾਹ ਜੀ ਆਪ ਬੇੜੀ ਚਲਾ ਕੇ ਨਾਲ ਦੇ ਸਿੱਖਾਂ ਨੂੰ ਕੰਢੇ 'ਤੇ ਕਿਨਾਰੇ 'ਤੇ ਖੜ੍ਹੇ ਕਰ ਗਏ ਅਤੇ ਉੱਧਰੋਂ ਬਾਬਾ ਰਾਮ ਰਾਏ ਜੀ ਆਏ, ਸਤਿਗੁਰਾਂ ਦੀ ਬੇੜੀ 'ਚ ਬੈਠ ਗਏ। ਦੋਵੇਂ ਹੀ ਬੜੇ ਪ੍ਰੇਮ ਨਾਲ ਪਰਸਪਰ ਇੱਕ ਦੂਜੇ ਨੂੰ ਨਮਸਕਾਰ ਕੀਤੀ, ਪਿਆਰ ਕੀਤਾ, ਮਿਲੇ। ਬਾਬਾ ਰਾਮ ਰਾਏ ਜੀ ਨੇ ਚਰਨਾਂ ਦੇ ਸੀਸ ਧਰ ਕੇ ਆਖਿਆ, ਮਹਾਰਾਜ ਮੇਰੀ ਭੁੱਲ ਬਖਸ਼ੋ, ਮੈਨੂੰ ਸਤਿਗੁਰੂ ਪਿਤਾ ਜੀ ਨੇ ਗੁਰੂ ਘਰ ਤੋਂ ਛੇਕ ਦਿੱਤਾ ਸੀ, ਉਸ ਵੇਲੇ ਮੇਰੇ ਤੋਂ ਗਲਤੀ ਹੋਈ ਸੀ, ਮਜਬੂਰੀ ਸੀ ਜਾਂ ਹਾਲਾਤ ਇੱਦਾਂ ਦੇ ਸੀ, ਹੁਣ ਮੈਂ ਉਹਦੀ ਮਾਫ਼ੀ ਚਾਹੁੰਦਾ। ਸਤਿਗੁਰਾਂ ਨੇ ਵਚਨ ਕੀਤਾ, ਰਾਮ ਰਾਏ ਤੁਸੀਂ ਤਾਂ ਬਖਸ਼ੇ ਗਏ ਪਰ ਤੁਹਾਡੀ ਸੰਗਤ ਨਹੀਂ ਬਖਸ਼ੀ ਜਾਏਗੀ, ਕਿਉਂਕਿ ਰਾਮ ਰਾਈਏ ਕਿਨਾਰੇ 'ਤੇ ਖੜ੍ਹੇ ਗੁਰੂ ਸਾਹਿਬ ਜੀ ਬਾਰੇ ਘੁਸਰ ਮੁਸਰ ਕਰ ਰਹੇ ਸੀ, ਕਹਿਣ ਲੱਗੇ ਨਿੱਕੀ ਜਿਹੀ ਉਮਰ ਦਾ ਗੁਰੂ ਬਣਿਆ ਫਿਰਦਾ। ਗੱਲਾਂ ਕਰਦੇ ਕੋਈ ਕਹਿੰਦਾ ਬੜਾ ਤੀਰ ਚਲਾਉਂਦਾ ਗੁਰੂ ਦਸਵੇਂ ਪਾਤਸ਼ਾਹ, ਉਹ ਕਹਿੰਦੇ ਅਸੀਂ ਕਿਹੜੇ ਘੱਟ ਹਾਂ, ਅਸੀਂ ਵੀ ਚਲਾ ਲੈਂਦੇ, ਸਾਡੇ ਕੋਲ ਤਾਰਾ ਚੰਦ ਬੜਾ ਚੰਗਾ ਤੀਰ ਅੰਦਾਜ਼ ਹੈ। ਉਹ ਗੱਲਾਂ ਅੰਤਰਜਾਮੀ ਸਤਿਗੁਰੂ ਬੇੜੀ 'ਚ ਸੁਣ ਰਹੇ ਸਨ ਆਪਣੀ ਆਤਮਿਕ ਸ਼ਕਤੀ ਨਾਲ। ਕਹਿੰਦੇ ਰਾਮ ਰਾਏ ਤੁਸੀਂ ਤਾਂ ਬਖਸ਼ੇ ਗਏ ਪਰ ਰਾਮ ਰਾਏ ਤੇਰੀ ਸੰਗਤ ਖੋਟੀ ਰਹੇਗੀ, ਇਹ ਬਚਨ ਹਜ਼ੂਰ ਦਸਮ ਪਾਤਸ਼ਾਹ ਜੀ ਦਾ ਹੋਇਆ। ਬਾਬਾ ਰਾਮ ਰਾਏ ਜੀ ਸਤਿਗੁਰਾਂ ਕੋਲੋਂ ਆਪਣੀ ਭੁੱਲ ਬਖਸ਼ਾ ਕੇ ਚਲੇ ਗਏ ਔਰ ਜਦੋਂ ਦੇਹਰਾਦੂਨ ਗਏ ਉੱਥੇ ਜਾ ਕੇ ਕੁਝ ਸਮਾਂ ਗੁਜ਼ਾਰਿਆ। ਇੱਕ ਦਿਨ ਕਿਸੇ ਆਪਣੇ ਸੇਵਕ ਦੀ ਸਹਾਇਤਾ ਕਰਨ ਲਈ ਬਹੁਤ ਦੂਰ ਕਿਸੇ ਮੁਲਕ ਵਿੱਚ ਜਾਣਾ ਪਿਆ, ਸਰੀਰ ਆਪਣਾ ਕਮਰੇ 'ਚ ਛੱਡ ਗਏ। ਘਰ ਵਾਲੀ ਪੰਜਾਬ ਕੌਰ ਸੀ ਵੱਡੀ, 4 ਪਤਨੀਆਂ ਸਨ ਬਾਬੇ ਰਾਮ ਰਾਏ ਜੀ ਦੀਆਂ, ਪੰਜਾਬ ਕੌਰ, ਰਾਜ ਕੌਰ ਅਤੇ ਮਲੂਕੀ ਬਾਈ, ਇਸ ਤਰ੍ਹਾਂ 4 ਪਤਨੀਆਂ ਸਨ। ਜਿਹੜੀ ਵੱਡੀ ਸੀ ਪੰਜਾਬ ਕੌਰ ਸੀ, ਉਹਨੂੰ ਕਹਿ ਗਏ ਵੀ ਪੰਜਾਬ ਕੌਰ ਤੂੰ ਖਿਆਲ ਰੱਖੀ ਸਾਡੇ ਸਰੀਰ ਨੂੰ ਕੋਈ ਹੱਥ ਨਾ ਲਾਵੇ, ਅਸੀਂ ਆਪਣੇ ਕਿਸੇ ਸੇਵਕ ਦੀ ਸਹਾਇਤਾ ਕਰਕੇ 2-3 ਦਿਨਾਂ 'ਚ ਵਾਪਸ ਆ ਜਾਵਾਂਗੇ। ਉਹ ਕਮਰਾ ਹੁਣ ਵੀ ਮੌਜੂਦ ਆ ਜਿਹਦੇ 'ਚ ਬਾਬਾ ਜੀ ਸਰੀਰ ਛੱਡ ਕੇ ਗਏ ਦੇਹਰਾਦੂਨ ਵਿਖੇ। ਜਦੋਂ ਬਾਬਾ ਜੀ ਦਾ ਸਰੀਰ ਪਿਆ ਨੂੰ ਰਾਤ ਲੰਘ ਗਈ ਅਤੇ ਸਵੇਰੇ ਬਾਬਾ ਜੀ ਬਾਹਰ ਨਹੀਂ ਨਿਕਲੇ ਅਤੇ ਉਹ ਜਿਹੜੇ ਮਸੰਦ ਸੀ ਨਾ ਰਾਮ ਰਾਈਏ, ਉਹਨਾਂ ਨੇ ਰੌਲਾ ਪਾ ਲਿਆ ਕਿ ਬਾਬਾ ਜੀ ਤਾਂ ਚੜ੍ਹਾਈ ਕਰ ਗਏ ਮਾਈ ਸੰਸਕਾਰ ਕਰਨ ਦੇ। ਮਾਈ ਕਹਿੰਦੀ ਤੁਹਾਨੂੰ ਮੈਂ ਕਹਿੰਦੀ ਹਾਂ ਵੀ ਬਾਬਾ ਜੀ ਨੂੰ ਹੱਥ ਨਾ ਲਾਇਆ ਜੇ, ਉਹ ਵਾਪਸ ਆਉਣਗੇ। ਇਹ ਦਿਨ ਵੀ ਮਾਈ ਨੇ ਰੋਕੀ ਰੱਖਿਆ, ਅਗਲੀ ਰਾਤ ਵੀ ਲੰਘ ਗਈ, ਪਰ ਮਸੰਦਾਂ ਨੇ ਇਕੱਠੇ ਹੋ ਗਏ, ਸਾਰਾ ਸ਼ਹਿਰ ਇਕੱਠਾ ਕਰ ਲਿਆ, ਰੌਲਾ ਪਾ ਲਿਆ। ਜ਼ਬਰਦਸਤੀ ਅਗਲੇ ਦਿਨ ਕੱਢ ਕੇ ਬਾਬਾ ਜੀ ਦਾ ਸਰੀਰ ਚੰਡੇ 'ਤੇ ਧਾਰ ਦਿੱਤਾ ਅਤੇ ਬਾਬਾ ਰਾਮ ਰਾਏ ਜੀ ਨੂੰ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅੱਠਵੇਂ ਪਾਤਸ਼ਾਹ ਦਾ ਬਚਨ ਹੋਇਆ ਸੀ। ਕਹਿੰਦੇ ਜਦੋਂ ਬਾਬੇ ਰਾਮ ਰਾਏ ਨੇ ਈਰਖਾ ਨਾਲ ਆਖਿਆ ਸੀ ਨਾ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸੀਤਲਾ ਦੇ ਖਾਜੇ ਬਣਨਗੇ, ਅਤੇ ਸੰਗਤ ਨੇ ਆਖਿਆ ਸੀ ਮਹਾਰਾਜ ਉਹਨਾਂ ਨੇ ਤੁਹਾਨੂੰ ਸਰਾਪ ਦੇ ਦਿੱਤਾ ਹੈ, ਤੁਸੀਂ ਉਹਨਾਂ ਦਾ ਸਰਾਪ ਟਾਲ ਦਿਓ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕਹਿਣ ਲੱਗੇ ਸਾਡੇ ਵੱਡੇ ਭਾਈ ਹਨ ਔਰ ਉਹਨਾਂ ਨੂੰ ਸਾਡੇ ਪਿਤਾ ਸਤਿਗੁਰੂ ਹਰਿ ਰਾਏ ਸਾਹਿਬ ਦੀ ਬਖਸ਼ਿਸ਼ ਹੈ, ਜੇ ਅਸੀਂ ਆਪਣੇ ਭਾਈ ਦਾ ਬਚਨ ਟਾਲਾਂਗੇ ਉਹ ਸਾਡੇ ਭਾਈ ਦਾ ਨਹੀਂ ਸਤਿਗੁਰੂ ਜੀ ਦਾ ਬਚਨ ਟਲੇਗਾ। ਯਾਨੀ ਉਹਨਾਂ ਨੂੰ ਬਚਨ ਇਹ ਹੈ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਦਾ ਕਿ ਬੇਟਾ ਰਾਮ ਰਾਏ ਜੋ ਤੂੰ ਕਹੇਗਾ ਹੋ ਜਾਏਗਾ, ਅਤੇ ਜੇ ਅਸੀਂ ਉਹ ਨਾ ਹੋਣ ਦਿਆਂਗੇ ਰੋਕ ਦਿਆਂਗੇ ਤਾਂ ਸਾਡੇ ਸਤਿਗੁਰੂ ਪਿਤਾ ਜੀ ਮਹਾਰਾਜ ਸਾਹਿਬ ਸ੍ਰੀ ਗੁਰੂ ਹਰਿ ਰਾਏ ਸਾਹਿਬ ਦੇ ਬਚਨ ਦੀ ਅਵੱਗਿਆ ਹੋਣੀ ਹੈ। ਇਸ ਕਰਕੇ ਅਸੀਂ ਇਹ ਬਚਨ ਆਪਣੇ 'ਤੇ ਲੈਣਾ ਹੈ। ਸਤਿਗੁਰੂ ਜੀ ਸੀਤਲਾ ਦੇ ਨਾਲ ਹੀ ਚੇਚਕ ਦੇ ਨਾਲ ਹੀ ਸਰੀਰ ਤਿਆਗ ਕੇ ਗਏ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਸੰਗਤ ਨੇ ਫਿਰ ਇਹ ਬੇਨਤੀ ਕੀਤੀ ਸੀ ਮਹਾਰਾਜ ਤੁਸੀਂ ਵੀ ਕੋਈ ਬਚਨ ਛੱਡੋ, ਅਤੇ ਮਹਾਰਾਜ ਕਹਿਣ ਲੱਗੇ ਕਿ ਭਾਈ ਅਸੀਂ ਕਿਸੇ ਨੂੰ ਸਰਾਪ ਜਾਂ ਵਰ ਨਹੀਂ ਦਿੰਦੇ, ਗੁਰੂ ਘਰ ਦੀ ਮਰਿਆਦਾ ਨਾ ਕਿਸੇ ਨੂੰ ਵਰ ਦੇਣਾ ਨਾ ਸਰਾਪ ਦੇਣਾ, ਜੋ ਭਾਣਾ ਪਰਮੇਸ਼ਰ ਦਾ ਉਹ ਵਰਤੇਗਾ, ਪਰ ਬਾਬਾ ਰਾਮ ਰਾਏ ਜੀ ਜਿਉਂਦੇ ਸੜਨਗੇ ਔਰ ਬੇਉਲਾਦੇ ਜਾਣਗੇ। ਇਹ ਬਚਨ ਸਤਿਗੁਰਾਂ ਦਾ ਸੁੱਤੇ ਸੇਧੀ ਹੋਇਆ। ਉਹ ਪੂਰਾ ਹੋਣ ਦਾ ਜਦੋਂ ਸਮਾਂ ਆਇਆ ਤਾਂ ਮਸੰਦਾਂ ਨੇ ਬਾਬੇ ਰਾਮ ਰਾਏ ਜੀ ਦਾ ਸੰਸਕਾਰ ਧੱਕੇ ਨਾਲ ਕਰ ਦਿੱਤਾ, ਜ਼ਬਰਦਸਤੀ ਸੰਸਕਾਰ ਕਰ ਦਿੱਤਾ। ਜਦੋਂ ਸੰਸਕਾਰ ਹੋ ਰਿਹਾ ਸੀ ਅੱਧਾ ਸਰੀਰ ਸੜ ਗਿਆ ਸੀ, ਬਾਬਾ ਰਾਮ ਰਾਏ ਜੀ ਦੀ ਰੂਹ ਆਈ, ਆਤਮਾ ਆਈ ਅਤੇ ਬਾਬਾ ਜੀ ਦੀ ਘਰਵਾਲੀ ਪੰਜਾਬ ਕੌਰ ਨੂੰ ਦਰਸ਼ਨ ਦੇ ਕੇ ਕਹਿਣ ਲੱਗੇ ਪੰਜਾਬ ਕੌਰ ਜੋ ਭਾਣਾ ਵਰਤਣਾ ਸੀ ਵਰਤ ਗਿਆ, ਹੁਣ ਇਹ ਸਰੀਰ ਤਾਂ ਸੜਨਾ ਸੀ ਸੜ ਗਿਆ, ਅਸੀਂ ਸੱਚਖੰਡ ਜਾ ਰਹੇ ਹਾਂ ਪਰ ਸਾਡੀ ਮੌਤ ਦਾ ਬਦਲਾ ਜ਼ਰੂਰ ਲਵੀਂ। ਸਾਡੇ ਚਾਚਾ ਜੀ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਦਸਵੇਂ ਪਾਤਸ਼ਾਹ, ਰਿਸ਼ਤੇ 'ਚ ਬਾਬਾ ਰਾਮ ਰਾਏ ਜੀ ਭਤੀਜੇ ਲੱਗਦੇ ਸਨ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚਾਚੇ ਲੱਗਦੇ ਸਨ। ਉਮਰ 'ਚ ਬਾਬਾ ਰਾਮ ਰਾਏ ਜੀ ਵੱਡੇ ਸਨ ਪਰ ਰਿਸ਼ਤੇ 'ਚ ਛੋਟੇ ਸਨ। ਕਹਿਣ ਲੱਗੇ ਸਾਡੇ ਚਾਚਾ ਜੀ ਨੂੰ ਬੇਨਤੀ ਕਰੇ ਕਿ ਉਹ ਆ ਕੇ ਨਾ ਮਸੰਦਾਂ ਨੂੰ ਨੱਥ ਪਾਉਣ। ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪੰਜਾਬ ਕੌਰ ਨੇ ਉਸੇ ਵੇਲੇ ਬਾਬਾ ਜੀ ਦੇ ਸੰਸਕਾਰ ਤੋਂ ਬਾਅਦ ਖਬਰ ਭੇਜੀ, ਪੌਂਟੇ ਸਾਹਿਬ ਕਲਗੀਧਰ ਪਾਤਸ਼ਾਹ ਜੀ ਤੁਹਾਡਾ ਭਤੀਜਾ ਰਾਮ ਰਾਏ ਮਸੰਦਾਂ ਨੇ ਜਿਉਂਦਾ ਸਾੜ ਦਿੱਤਾ ਹੈ। ਸਤਿਗੁਰਾਂ ਨੇ ਉਸ ਸੇਵਾਦਾਰ ਨੂੰ ਕਿਹਾ ਵੀ ਤੁਸੀਂ ਪੰਜਾਬ ਕੌਰ ਨੂੰ ਕਹਿ ਦਿਓ ਕਿ ਉਹ ਕਹੇ ਵੀ ਜਿਸ ਦਿਨ ਬਾਬਾ ਰਾਮ ਰਾਏ ਦਾ ਭੋਗ ਪੈਣਾ ਸਾਰੇ ਮਸੰਦ ਇਕੱਠੇ ਹੋਣ, ਸਾਰੇ ਮਸੰਦ ਆਉਣ, ਅਸੀਂ ਸਰੋਪੇ ਦੇਣੇ ਹੈ, ਸਾਰਿਆਂ ਨੂੰ ਕੰਠੇ ਪਾਵਾਂਗੇ ਸੋਨੇ ਦੇ ਕੜੇ ਪਾਵਾਂਗੇ, ਸਾਰੇ ਮਸੰਦਾਂ ਦਾ ਸਤਿਕਾਰ ਕੀਤਾ ਜਾਏਗਾ, ਮਸੰਦ ਸਾਰੇ ਆ ਜਾਣਗੇ ਫਿਰ ਅਸੀਂ ਵੀ ਪਹੁੰਚ ਜਾਵਾਂਗੇ। ਦਸਵੇਂ ਪਾਤਸ਼ਾਹ ਮਹਾਰਾਜ ਕਲਗੀਧਰ ਜੀ ਦਾ ਸੰਦੇਸ਼ਾ ਪਹੁੰਚਿਆ, ਮਸੰਦਾਂ ਨੇ ਖਾਲਸਾ ਜੀ ਬੜੇ ਚਾਅ ਦੇ ਨਾਲ ਵੀ ਚਲੋ ਐਤਕੀ ਕੈਂਠੇ ਪੈਣੇ, ਸੋਨੇ ਦੇ ਕੜੇ ਪੈਣੇ ਹੈ, ਬੜਾ ਮਾਣ ਸਤਿਕਾਰ ਸਰੋਪੇ ਮਿਲਣੇ ਆ, ਬੜੇ ਮੁੱਛਾਂ ਨੂੰ ਤੇਲ ਲਾ ਕੇ ਆਏ ਕਿ ਵੀ ਐਤਕੀ ਸਰੋਪੇ ਮਿਲਣੇ। ਜਦੋਂ ਆ ਗਏ ਦੇਹਰਾਦੂਨ ਇੱਧਰੋਂ ਦਸਵੇਂ ਪਾਤਸ਼ਾਹ ਇੱਕ ਦਿਨ ਪਹਿਲਾਂ ਹੀ ਭੋਗ ਤੋਂ ਰਾਤ ਨੂੰ ਪਹੁੰਚ ਗਏ। ਉੱਥੇ ਅੱਜ ਵੀ ਉਹ ਚਾਰ ਦੀਵਾਰੀ ਮੌਜੂਦ ਹੈ, ਉਹਦੇ ਅੰਦਰ ਸਤਿਗੁਰਾਂ ਨੇ ਬੜਾ ਵੱਡਾ ਕੁੰਡ ਤਿਆਰ ਕਰਕੇ ਅਗਨੀ ਦਾ ਬੰਦੋਬਸਤ ਵੀ ਕਰ ਲਿਆ ਅਤੇ ਕੜਾਹੇ ਵੀ ਤੇਲ ਦੇ ਵੱਡੇ ਵੱਡੇ ਬਣਾ ਲਏ, ਅਤੇ ਭਾਈ ਮਨੀ ਸਿੰਘ ਜੀ ਨਾਲ ਸਨ ਉਸ ਵੇਲੇ। ਬਾਹਰ ਖੜ੍ਹੇ ਕਰਤਾ ਭਾਈ ਮਨੀ ਸਿੰਘ ਨੂੰ ਵੀ ਦੋ ਬੰਦਿਆਂ ਨੂੰ ਅੰਦਰ ਭੇਜੀ ਜਾਓ, ਸਰੋਪਾ ਲੈ ਕੇ ਦੂਜੇ ਪਾਸਿਓਂ ਕੱਢੀ ਜਾਵਾਂਗੇ। ਉਹ ਬਾਹਰ ਬੈਠੇ ਸਾਰੇ ਸਰੋਪਾ ਲੈਣ, ਅਤੇ ਮਹਾਰਾਜ ਨੇ ਕਿਹਾ ਵੀ ਦੋ ਦੋ ਕਰਕੇ ਆਈ ਜਾਓ ਭਾਈ, ਦੋ ਦੋ ਕਰਕੇ ਆਉਂਦੇ ਰਹੇ, ਫਲਾਣਾ ਫਲਾਣਾ ਆ ਜਾਵੇ, ਦੋ ਆ ਜਾਂਦੇ ਸੀ, ਚੁੱਕ ਕੇ ਤੇਲ ਦੇ ਕੜਾਹੇ 'ਚ ਮਹਾਰਾਜ ਅੰਦਰ ਤਲ ਦਿੰਦੇ ਸੀਗੇ, ਚੁੱਕ ਕੇ ਪਰੇ ਸੁੱਟ ਦੇਣਾ, ਫਿਰ ਦੋ ਹੋਰ ਆ ਜਾਣੇ। ਉਹ ਮਸੰਦਾਂ ਨੇ ਦੇਖਿਆ ਵੀ ਜਿਹੜਾ ਅੰਦਰ ਜਾਂਦਾ ਸਰੋਪਾ ਲੈਣ ਅੰਦਰ ਹੀ ਰਹਿ ਜਾਂਦਾ, ਬਾਹਰ ਨਹੀਂ ਆਉਂਦਾ, ਕਿਹੋ ਜਿਹੇ ਸਰੋਪੇ ਹੈ। ਉਹ ਕਈ ਜਿਹੜੇ ਮਹਾਤੜ ਸੀਗੇ ਉਹ ਤਾਂ ਕਹਿੰਦੇ ਆਪਾਂ ਸਰੋਪੇ ਤੋਂ ਬਿਨਾਂ ਹੀ ਠੀਕ ਹਾਂ, ਅੰਦਰ ਜਾਇਆ ਪਤਾ ਨਹੀਂ ਕਿੱਦਾਂ ਦਾ ਸਰੋਪਾ ਮਿਲਣਾ। ਉਹ ਬਾਹਰ ਪਿੱਛੋਂ ਦੀ ਦੌੜ ਗਏ, ਬਹੁਤ ਸਾਰੇ ਮਸੰਦ ਸਤਿਗੁਰਾਂ ਨੇ ਉੱਥੇ ਸੋਧ ਦਿੱਤੇ। ਪਹਿਲਾਂ ਰਾਮ ਰਾਈਏ ਮਸੰਦ ਸੋਧੇ, ਫਿਰ ਆਪਣੇ ਮਸੰਦ ਜਿਹੜੇ ਸਨ ਗੁਰੂ ਘਰ ਦੇ ਦਸਵੇਂ ਪਾਤਸ਼ਾਹ ਦੇ ਆਪਣੇ ਘਰ ਦੇ ਉਹ ਵੀ ਸੋਧੇ। ਜਦੋਂ ਸਾਰਿਆਂ ਮਸੰਦਾਂ ਨੂੰ ਸੋਧਾ ਲਾਇਆ ਅਤੇ ਹੁਕਮਨਾਮਾ ਜਾਰੀ ਕੀਤਾ ਖਾਲਸੇ ਨੂੰ ਵੀ ਸੰਗਤ ਮੇਰਾ ਖਾਲਸਾ ਹੈ। ਖਾਲਸਾ ਦਾ ਮਤਲਬ ਹੁੰਦਾ ਇੱਕ ਜ਼ਮੀਨ ਹੁੰਦੀ ਹੈ ਜਿਹੜੀ ਬਾਦਸ਼ਾਹ ਦੀ ਨਿੱਜੀ ਪ੍ਰੋਪਰਟੀ ਹੁੰਦੀ ਹੈ, ਉਸ ਬਾਦਸ਼ਾਹ ਦੀ ਪ੍ਰੋਪਰਟੀ ਨੂੰ ਖਾਲਸਾ ਕਹਿੰਦੇ ਆ। ਉਹਦੇ ਉੱਤੇ ਟੈਕਸ ਨਹੀਂ ਲੱਗਦਾ, ਬਾਕੀ ਲੋਕਾਂ ਦੀ ਪ੍ਰੋਪਰਟੀ 'ਤੇ ਟੈਕਸ ਲੱਗਦਾ, ਬਾਦਸ਼ਾਹ ਦੀ ਪ੍ਰੋਪਰਟੀ 'ਤੇ ਟੈਕਸ ਨਹੀਂ ਲੱਗਦਾ, ਉਹਨੂੰ ਕਹਿੰਦੇ ਖਾਲਸਾ। ਮਹਾਰਾਜ ਕਹਿੰਦੇ ਸੰਗਤ ਮੇਰਾ ਖਾਲਸਾ ਹੈ, ਗੁਰਸੰਗਤ ਕੀ ਨਹੀਂ ਖਾਲਸਾ, ਮਨਮੁਖੀ ਦੁਹੇਲਾ। ਅਤੇ ਹੁਣ ਜਿਹੜੀ ਗੁਰੂ ਕੀ ਸੰਗਤ ਹੈ ਇਹ ਗੁਰੂ ਨਾਲ ਸਿੱਧਾ ਇਹਦਾ ਸੰਬੰਧ ਬਣ ਗਿਆ, ਇਹਦੇ ਵਿੱਚੋਂ ਮਸੰਦਾਂ ਦੀ ਜਿਹੜੀ ਵਿਚੋਲਗੀ ਸੀ ਨਾ ਟੈਕਸ ਲੈਣ ਵਾਲਿਆਂ ਦੀ, ਉਹ ਨਿਕਲ ਗਈ ਹੈ। ਹੁਣ ਇਹਨਾਂ ਨੂੰ ਕੋਈ ਕੌਡੀ ਦਮੜੀ ਨਹੀਂ ਦੇਣੀ, ਕਿਸੇ ਨੇ ਮੰਨਣਾ ਨਹੀਂ। ਉਹਨਾਂ ਮਸੰਦਾਂ ਦਾ ਜ਼ਿਕਰ ਵੀ ਗੁਰੂ ਸਾਹਿਬ ਨੇ ਆਪਣੀ ਬਾਣੀ ਸ੍ਰੀ ਮੁਖ ਤੋਂ ਕੀਤਾ ਜੇ। ਅੱਜ ਦਾ ਸਵਈਆ ਜੋ ਆਪਾਂ ਸੁਣਿਆ ਉਹ ਮਸੰਦਾਂ ਦੀ ਹਾਲਤ ਬਿਆਨ ਕਰਦਾ। ਆਓ ਸਰਵਣ ਕਰੀਏ, ਪਿਆਰ ਨਾਲ ਆਖੋ ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਜੋ ਕਰ ਸੇਵਾ ਮਸੰਦਨ ਕੀ ਕਹੈ।
ਸਤਿਗੁਰੂ ਕਲਗੀਧਰ ਜੀ ਕਹਿੰਦੇ ਆ ਜੇ ਕੋਈ ਮਸੰਦਾਂ ਦੀ ਸੇਵਾ ਕਰੇ ਤੇ ਮਸੰਦ ਇਹ ਕਹਿੰਦੇ ਹਨ।
ਹਰ ਪ੍ਰਸਾਦ ਸਭੈ ਮੋਹੇ ਦੀਜੈ।
ਮਸੰਦ ਕਹਿੰਦੇ ਜੋ ਕੁਝ ਵੀ ਹੈ ਨਾ ਪ੍ਰਸਾਦ ਸਾਨੂੰ ਹੀ ਚੜਾਓ, ਲੰਗਰ ਪ੍ਰਸ਼ਾਦਾ ਸਾਨੂੰ ਵਧੀਆ ਛਕਾਓ, ਸੇਵਾ ਸਾਡੀ ਕਰੋ, ਮਾਇਆ ਸਾਨੂੰ ਦਿਓ, ਕੱਪੜਾ ਲੱਤਾ ਸਾਨੂੰ ਭੇਟਾ ਕਰੋ, ਅਸੀਂ ਗੁਰੂ ਹਾਂ। ਬਲਕਿ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗੱਦੀ 'ਤੇ ਬੈਠੇ ਨਾ, ਅਤੇ ਸਤਿਗੁਰਾਂ ਦੇ ਤੌਰ ਤਰੀਕੇ ਵੇਖੇ ਮਸੰਦਾਂ ਨੇ, ਅਤੇ ਮਸੰਦ ਆਪਸ 'ਚ ਗੱਲਾਂ ਕਰਨ ਲੱਗ ਪਏ, ਕਹਿੰਦੇ ਇਹ ਗੁਰੂ ਬੜਾ ਡਾਢਾ ਆਇਆ, ਇਹ ਆਪਣੀ ਦਾਲ ਨਹੀਂ ਗਲਣ ਦੇਣ ਲੱਗਾ, ਆਪਾਂ ਗੁਰੂ ਕੋਈ ਹੋਰ ਬਣਾ ਲਈਏ। ਇਹ ਵੀ ਗੱਲਾਂ ਕਰਦੇ ਸੀ ਵੀ ਗੁਰੂ ਬਣਾਉਣਾ ਤਾਂ ਸਾਡੇ ਵਾਸ ਹੈ, ਅਸੀਂ ਜਿਹਨੂੰ ਮਰਜ਼ੀ ਗੁਰੂ ਬਣਾ ਦਈਏ, ਜਿਹੜਾ ਜਿਹਨੂੰ ਅਸੀਂ ਕਹਿ ਦਿਆਂਗੇ ਵੀ ਗੁਰੂ ਹੈ ਸੰਗਤ ਉਹਨੂੰ ਹੀ ਮੱਥਾ ਟੇਕੇਗੀ। ਇਹ ਗੁਰੂ ਦੇ ਏਜੰਟ ਬਣੇ ਬੈਠੇ ਸਨ। ਜਿਹੜੀਆਂ ਬਾਬੇ ਬਕਾਲੇ 22 ਮੰਜੀਆਂ ਲੱਗੀਆਂ ਉਹ ਵੀ ਮਸੰਦਾਂ ਦੇ ਜ਼ੋਰ 'ਤੇ ਲੱਗੀਆਂ। ਮਸੰਦਾਂ ਨੇ ਆਪਣੇ ਆਪਣੇ ਗੁਰੂਆਂ ਨੂੰ ਤਿਆਰ ਕਰ ਲਿਆ ਅਤੇ ਗੁਰੂਆਂ ਨੇ ਮਸੰਦ ਤਿਆਰ ਕਰ ਲਏ ਵੀ ਸਾਡੇ ਸਾਨੂੰ ਮੱਥਾ ਟਿਕਾਓ, ਸਾਨੂੰ ਮੱਥਾ ਟਿਕਾਓ, 22 ਬਣ ਗਏ। ਜਦੋਂ ਫਿਰ ਕਲਗੀਧਰ ਪਾਤਸ਼ਾਹ ਚੰਡੀ ਪ੍ਰਗਟ ਕੀਤੀ, ਖਾਲਸੇ ਦਾ ਦਸਵੇਂ ਪਾਤਸ਼ਾਹ ਨੇ ਖਾਲਸੇ ਦੀ ਪ੍ਰੀਖਿਆ ਲਈ, ਸੀਸ ਮੰਗੇ, ਉਦੋਂ ਕੀ ਕਹਿੰਦੇ ਸੀ ਮਸੰਦ, ਕਹਿੰਦੇ ਚੰਡੀ ਗੁਰੂ 'ਤੇ ਪੁੱਠੀ ਪੈ ਗਈ ਹੈ, ਦਿਮਾਗ ਫਿਰ ਗਿਆ। ਅਸੀਂ ਗੁਰੂ ਗੋਬਿੰਦ ਸਿੰਘ ਨੂੰ ਫੜ ਕੇ ਨਾ ਮਾਤਾ ਗੁਜਰੀ ਜੀ ਨੂੰ ਜਾ ਕੇ ਕਹਿੰਦੇ ਸੀ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰ ਲਈਏ ਅਤੇ ਆਪਾਂ ਉਹਨਾਂ ਨੂੰ ਫੜ ਕੇ ਕੈਦ ਕਰ ਦਈਏ, ਜਦੋਂ ਉਹਨਾਂ ਦਾ ਦਿਮਾਗ ਠੀਕ ਹੋ ਜਾਏਗਾ ਫਿਰ ਗੱਦੀ 'ਤੇ ਬਿਠਾ ਦੇਵਾਂਗੇ। ਉਹਨਾਂ ਚਿਰ ਸਾਹਿਬਜ਼ਾਦੇ ਨੂੰ, ਬਾਬੇ ਅਜੀਤ ਸਿੰਘ ਨੂੰ ਗੱਦੀ 'ਤੇ ਬਿਠਾ ਦਈਏ, ਇੱਦਾਂ ਦੀਆਂ ਗੱਲਾਂ ਮਸੰਦ ਕਰਦੇ ਸੀ। ਸੋ ਇੰਨੇ ਹੰਕਾਰੇ ਹੋਏ, ਭ੍ਰਿਸ਼ਟੇ ਹੋਏ ਮਸੰਦ, ਜਿਨ੍ਹਾਂ ਨੂੰ ਗੁਰੂ ਦੀ ਵੀ ਪਰਵਾਹ ਨਹੀਂ ਸੀ, ਗੁਰੂ ਦੀ ਆਤਮਕ ਸ਼ਕਤੀ ਤੋਂ ਅਣਜਾਣ ਸਨ, ਅਗਿਆਨਤਾ ਦੇ ਅੰਧਕਾਰ 'ਚ ਡੁੱਬੇ ਪਏ ਸਨ, ਉਹਨਾਂ ਦੀ ਸਤਿਗੁਰੂ ਹਾਲਤ ਦੱਸਦੇ ਹੈ। ਉਹ ਕਹਿੰਦੇ ਜੋ ਕੁਝ ਵੀ ਤੁਹਾਡੇ ਕੋਲ ਹੈ ਨਾ ਭਾਈ, ਲਿਆ ਕੇ ਸਾਨੂੰ ਚੜਾਵਾ ਚੜਾ ਦਿਓ। ਆਨ ਪ੍ਰਸਾਦ ਸਭੈ ਮੋਹੇ ਦੀਜੈ। ਹਾਂਜੀ,
ਜੋ ਕਛ ਮਾਲ ਤਵਾਲੈ ਸੋ
ਤਵਾਲਿਆ ਤਵ ਤੇਰੇ ਆਲਿਆ ਘਰ। ਉਹ ਮਸੰਦ ਕਹਿੰਦੇ ਸੀ ਸਿੱਖਾ ਤੇਰੇ ਘਰ ਜੋ ਕੁਝ ਵੀ ਮਾਲ ਮੱਤਾ ਹੈ, ਜਿੰਨਾ ਵੀ ਤੇਰੇ ਕੋਲ ਪੈਸਾ ਹੈ, ਸੋਨਾ ਚਾਂਦੀ ਹੈ, ਗਹਿਣਾ ਗੱਟਾ ਹੈ, ਭਾਂਡਾ ਟਿੰਡਾ ਹੈ, ਘਰ ਦੇ ਵਿੱਚ ਕੱਪੜਾ ਲੱਤਾ ਜੋ ਕੁਝ ਵੀ ਹੈ,
ਅਬ ਹੀ ਉੱਠ ਭੇਟ ਹਮਾਰੀ ਹੀ ਕੀਜੈ।
ਇਹ ਚੁੱਕ ਕੇ ਸਾਡੀ ਭੇਟਾ ਕਰ ਦੇ ਤੂੰ, ਹੁਣੇ ਹੀ ਅਸੀਂ ਗੁਰੂ ਹੀ ਹਾਂ, ਹੋਰ ਕੋਈ ਗੁਰੂ ਕੋ ਜ਼ਿਆਦਾ ਹੁੰਦਾ? ਗੁਰੂ ਦੇ ਕੋਈ ਜ਼ਿਆਦਾ ਹੱਥ ਪੈਰ ਹੁੰਦੇ? ਸਾਡੇ ਵਰਗਾ ਹੀ ਹੁੰਦਾ ਗੁਰੂ। ਇਹ ਹੰਕਾਰ ਹੋ ਗਿਆ ਮਸੰਦਾਂ ਨੂੰ, ਉਹ ਗੁਰੂ ਸਾਹਿਬ ਦੇ ਬਰਾਬਰ ਸਮਝਣ ਲੱਗ ਪਏ ਆਪਣੇ ਆਪ। ਕਹਿੰਦੇ ਅਬ ਹੀ ਉੱਠ ਭੇਟ ਹਮਾਰੀ ਹੀ ਕੀਜੈ, ਜੋ ਕੁਝ ਵੀ ਤੇਰੇ ਘਰ ਹੈ ਸਿੱਖਾ ਉਹ ਸਾਨੂੰ ਭੇਟਾ ਚੜਾ ਦੇ, ਅਸੀਂ ਗੁਰੂ ਹਾਂ, ਆਪੇ ਅਸੀਂ ਗੁਰੂ ਕੋਲ ਜਮ੍ਹਾਂ ਕਰਾ ਦਿਆਂਗੇ। ਅੱਬਲ ਤਾਂ ਗੁਰੂ ਨੂੰ ਦਿੰਦੇ ਕੁਝ ਨਹੀਂ ਸੀ, ਜੇ ਕੁਝ 4 ਆਨੇ ਰੁਪਈਏ 'ਚ ਦੇ ਵੀ ਦਿੱਤੇ ਤਾਂ ਉਹਦਾ ਵੀ ਬੜਾ ਗੁਰੂ 'ਤੇ ਸਹਾਨ ਕਰਦੇ ਸੀ ਵੀ ਗੁਰੂ ਸਾਹਿਬ ਦੇਖੋ ਅਸੀਂ ਤੁਹਾਡੇ ਵਾਸਤੇ ਭੇਟਾ ਲੈ ਕੇ ਆਉਂਦੇ ਹਾਂ, ਜੇ ਅਸੀਂ ਨਾ ਲੈ ਕੇ ਆਈਏ ਤੁਹਾਡਾ ਲੰਗਰ ਕਿਵੇਂ ਚੱਲੇ, ਕੰਮ ਕਾਰ ਕਿਵੇਂ ਚੱਲੇ। ਇੱਦਾਂ ਹੰਕਾਰੇ ਗਏ ਸਨ।
ਮੇਰੋ ਹੀ ਧਿਆਨ ਧਰੋ ਨਿਸਬਾਸੁਰ,
ਇਹ ਹੀ ਕਹਿੰਦੇ ਸੀ ਮੇਰਾ ਹੀ ਧਿਆਨ ਧਰੋ, ਮੈਂ ਹੀ ਗੁਰੂ ਹਾਂ। ਆਪਣੇ ਆਪਣੇ ਇਲਾਕੇ ਦੀਆਂ ਸੰਗਤਾਂ ਨੂੰ ਆਪ ਹੀ ਗੁਰੂ ਬਣਾ ਕੇ ਪੂਜਾਣ ਲੱਗ ਪਏ ਸਨ।
ਭੁੱਲ ਕੇ ਔਰ ਕੋ ਨਾਮ ਨਾ ਲੀਜੈ,
ਕਹਿੰਦੇ ਭੁੱਲ ਕੇ ਕਿਸੇ ਦਾ ਨਾਮ ਨਾ ਹੋਰ ਦਾ ਲਓ, ਅਸਲੀ ਮਸੰਦ ਗੁਰੂ ਘਰ ਦਾ ਮੈਂ ਹਾਂ, ਬਾਕੀ ਨਕਲੀ ਹੈ। ਦੂਜੇ ਨੂੰ ਪੁੱਛੋ ਕਹਿੰਦਾ ਸੀ ਅਸਲੀ ਮੈਂ ਹਾਂ, ਉਹ ਨਕਲੀ ਹੈ। ਇੱਦਾਂ ਮਸੰਦਾਂ ਦੀ ਹਾਲਤ ਹੋ ਗਈ ਸੀ, ਆਪਣਾ ਹੀ ਧਿਆਨ ਧਰਾਂਦੇ, ਆਪਣਾ ਹੀ ਨਾਮ ਜਪਾਂਦੇ ਅਤੇ ਦੂਜੇ ਦਾ ਨਾਮ ਨਹੀਂ ਸੀ ਲੈਣ ਦਿੰਦੇ।
ਜਿਨੇ ਕੋ ਨਾਮ ਸੁਣੇ ਭਜ ਰਤ ਹੈ,
ਆਹਾ ਹਾ, ਕਹਿੰਦੇ ਜੇ ਉਹਨਾਂ ਨੂੰ ਕਹਿਣਾ, ਕਹਿੰਦੇ ਦੇਣ ਵਾਸਤੇ ਕੋਈ ਦਾਨ ਕਰ ਦਿਓ, ਦੇਣ ਦੇ ਨਾਂ ਤੋਂ ਭੱਜ ਜਾਂਦੇ ਸੀ। ਦੱਦਾ ਅੱਖਰ ਨਹੀਂ ਸੀ ਬੋਲਦੇ ਵੀ ਦੇਣਾ ਪਏਗਾ। ਦੀਨੇ ਕੇ ਨਾਮ ਸੁਣੇ ਭਜ ਰਾਤੇ, ਇਹੋ ਜਿਹੇ ਮਸੰਦ ਬਣ ਗਏ ਸੀਗੇ, ਮਸੰਦਾਂ ਦੀ ਹਾਲਤ ਹੋ ਗਈ ਸੀ। ਜੇ ਕਿਸੇ ਨੇ ਆ ਕੇ ਕਹਿਣਾ ਬਾਬਾ ਜੀ ਪ੍ਰਸ਼ਾਦਾ ਛਕਣਾ ਲੰਗਰ, ਉਹ ਭਾਈ ਅਗਲੇ ਪਿੰਡ ਉੱਥੇ ਉੱਥੇ ਡੇਰਾ ਸਾਡਾ, ਉੱਥੇ ਚਲਾ ਜਾ। ਅਤੇ ਜੇ ਕਿਸੇ ਨੇ ਆਖਣਾ ਬਾਬਾ ਜੀ ਭੇਟਾ ਦੇਣੀ, ਕਹਿੰਦਾ ਇੱਥੇ ਲੈ ਆ। ਇਹ ਹਾਲਤ ਸੀਗੀ। ਇਹ ਤਾਂ ਗੁਰੂ ਸਾਹਿਬ ਪੰਜਵੇਂ ਪਾਤਸ਼ਾਹ ਦੇ ਸਮੇਂ ਹੀ ਵਰਤਾਰਾ ਹੋ ਗਿਆ ਸੀ। ਬਾਬਾ ਪ੍ਰਿਥੀ ਚੰਦ ਵੱਡਾ ਭਰਾ ਸੀ, ਉਹਨੇ ਮਸੰਦ ਸਾਰੇ ਆਪਣੇ ਨਾਲ ਗੰਢ ਲਏ। ਜਿੰਨੀ ਭੇਟਾ ਆਉਣੀ, ਚੜਾਵਾ ਚੜ੍ਹਨਾ ਸ੍ਰੀ ਦਰਬਾਰ ਸਾਹਿਬ ਦਾ ਹੋਵੇ ਭਾਵੇਂ ਕਿਸੇ ਗੁਰੂ ਘਰ ਦਾ ਹੋਵੇ, ਸਾਰਾ ਪ੍ਰਿਥੀ ਚੰਦ ਨੇ ਸਾਂਭ ਲੈਣਾ। ਅਤੇ ਜਦੋਂ ਸੰਗਤ ਨੇ ਆਖਣਾ ਪ੍ਰਸ਼ਾਦਾ ਛਕਾਓ ਲੰਗਰ, ਕਹਿਣਾ ਗੁਰੂ ਅਰਜਨ ਦੇਵ ਦੇ ਘਰ ਚਲੇ ਜਾਓ ਜੀ, ਉੱਥੇ ਲੰਗਰ ਹੈ। ਲੰਗਰ ਛਕਣ ਗੁਰੂ ਅਰਜਨ ਸਾਹਿਬ ਕੋਲ ਭੇਜ ਦੇਣਾ, ਭੇਟਾ ਸਾਰੀ ਆਪ ਸਾਂਭ ਲੈਣੀ। ਬੜਾ ਮਸਤਾਨਾ ਪਹਿਰਾ ਸੀਗਾ ਲੰਗਰ ਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਬੀਬੀ ਭਾਨੀ ਦੇ ਭਰਾ ਲੱਗਦੇ ਸਨ। ਭਾਈ ਗੁਰਦਾਸ ਜੀ ਗੁਰੂ ਅਮਰਦਾਸ ਦੇ ਭਤੀਜੇ ਸਨ ਅਤੇ ਬੀਬੀ ਭਾਨੀ ਦੇ ਇਸ ਕਰਕੇ ਉਹ ਚਾਚੇ ਦੇ ਪੁੱਤ ਭਾਈ ਸਨ। ਉਹ ਆਪਣੀ ਭੈਣ ਨੂੰ ਮਿਲਣ ਵਾਸਤੇ, ਗੁਰੂ ਅਰਜਨ ਦੇਵ ਜੀ ਨੂੰ ਮਿਲਣ ਵਾਸਤੇ ਗੋਇੰਦਵਾਲ ਸਾਹਿਬ ਤੋਂ ਆਏ। ਬੀਬੀ ਭਾਨੀ ਨੇ ਪ੍ਰਸ਼ਾਦਾ ਪਕਾਇਆ ਅਤੇ ਪ੍ਰਸ਼ਾਦੇ ਨਾਲ ਕੋਈ ਸਬਜ਼ੀ ਨਹੀਂ, ਲੂਣ ਪਾ ਕੇ ਛੋਲਿਆਂ ਦੀ ਰੋਟੀ ਦਿੱਤੀ ਚਣਿਆਂ ਦੀ ਅਤੇ ਥੋੜ੍ਹੀ ਜਿਹੀ ਲੱਸੀ ਦਿੱਤੀ। ਅਤੇ ਉਹ ਰੋਟੀ ਖਾ ਰਿਹਾ ਭਾਈ ਗੁਰਦਾਸ ਅਤੇ ਆਪਣੀ ਭੈਣ ਨੂੰ, ਬੀਬੀ ਭਾਨੀ ਨੂੰ ਕਹਿੰਦਾ, ਭੈਣ ਜੇ ਭੈਣਾਂ ਨੂੰ ਮਿਲਣ ਭਰਾ ਆਉਂਦੇ ਤਾਂ ਭੈਣਾਂ ਦੇ ਬੜਾ ਸ਼ੌਂਕ ਕਰਦੀਆਂ, ਸਾਡਾ ਵੀਰ ਆਇਆ ਅਤੇ ਕੋਈ ਕੜਾਹ ਬਣਾਉਂਦਾ, ਕੋਈ ਖੀਰ, ਕੋਈ ਭੈਣਾਂ ਬਣਾਉਂਦੀਆਂ ਨੇ, ਕੋਈ ਪੂੜੀਆਂ ਬਣਾਉਂਦੀਆਂ ਨੇ, ਕੋਈ ਵਧੀਆ ਸਬਜ਼ੀ ਬਣਾਉਂਦੀਆਂ, ਤੂੰ ਤਾਂ ਛੋਲਿਆਂ ਨਾਲ ਛੋਲਿਆਂ ਦੀ ਰੋਟੀ ਅਤੇ ਲੂਣ ਪਾ ਕੇ ਦੇ ਤੀ ਹੈ ਭੈਣ, ਵੀ ਮੈਨੂੰ ਕੀ ਗੱਲ ਹੈ। ਭਾਈ ਗੁਰਦਾਸ ਦੀ ਗੱਲ ਸੁਣ ਕੇ ਬੀਬੀ ਭਾਨੀ ਜੀ ਕਹਿਣ ਲੱਗੇ, ਵੀਰ ਕਦੀ ਇਹ ਵੀ ਨਹੀਂ ਮਿਲਦੀ, ਇਹ ਤੋਂ ਵੀ ਹੱਥ ਧੋਣੇ ਪੈਂਦੇ, ਭੁੱਖੇ ਸੌਣਾ ਪੈਂਦਾ। ਸ਼ੁਕਰ ਕਰ ਸਾਨੂੰ ਇਹ ਰੋਟੀ ਮਹਾਰਾਜ ਨੇ ਦਿੱਤੀ ਅੱਜ, ਕਈ ਵਾਰੀ ਇਹ ਵੀ ਨਹੀਂ ਮਿਲਦੀ। ਕਹਿਣ ਲੱਗਾ, ਭੈਣ ਇਹੋ ਜਿਹੀ ਕੀ ਗੱਲ ਹੋ ਗਈ, ਗੁਰੂ ਨਾਨਕ ਦਾ ਘਰ ਹੈ, ਗੁਰੂ ਰਾਮਦਾਸ ਦਾ, ਗੁਰੂ ਅਰਜਨ ਸਾਹਿਬ ਤੁਹਾਡੇ ਪੁੱਤਰ ਗੱਦੀ 'ਤੇ ਹਨ, ਇਹ ਕੀ ਗੱਲ। ਕਹਿਣ ਲੱਗੀ, ਵੀਰ ਜਿੰਨੀ ਆਮਦਨ ਹੈ ਉਹਦੇ ਪ੍ਰਿਥੀ ਚੰਦ ਚੁੱਕ ਕੇ ਲੈ ਜਾਂਦਾ ਅਤੇ ਲੰਗਰ ਛਕਣ ਸੰਗਤਾਂ ਨੂੰ ਸਾਡੇ ਕੋਲ ਭੇਜ ਦਿੰਦਾ, ਸਾਡੇ ਕੋਲ ਜੋ ਰੁੱਖਾ ਮਿੱਸਾ ਹੁੰਦਾ ਅਸੀਂ ਛਕਾ ਦਿੰਦੇ ਹਾਂ, ਜੇ ਨਹੀਂ ਹੁੰਦਾ ਬੈਠੇ ਰਹਿੰਦੇ ਹਾਂ, ਪਰ ਅਸੀਂ ਛਕਦੇ ਉਹੀ ਹਾਂ ਜੋ ਸੰਗਤ ਛਕਦੀ ਹੈ, ਵੱਖਰਾ ਨਹੀਂ ਛਕਦਾ। ਫਿਰ ਭਾਈ ਗੁਰਦਾਸ ਨੇ ਕਮਰ ਕਸਾ ਕੀਤਾ। ਭਾਈ ਗੁਰਦਾਸ ਜਿੰਨੀ ਸੰਗਤ ਆਉਂਦੀ ਸੀ ਨਾ ਲਾਹੌਰ ਤੋਂ ਅੰਮ੍ਰਿਤਸਰ ਨੂੰ, ਉਹਨੂੰ ਪ੍ਰਿਥੀ ਚੰਦ ਰਾਹ 'ਚ ਰੋਕ ਕੇ ਠੱਗ ਲੈਂਦਾ ਸੀਗਾ। ਭਾਈ ਸਾਹਿਬ ਨੇ ਲਾਹੌਰ ਦੇ ਅਤੇ ਅੰਮ੍ਰਿਤਸਰ ਦੇ ਵਿਚਕਾਰ ਸੜਕ ਦੇ ਉੱਤੇ 4-5 ਮਟਕੇ ਪਾਣੀ ਦੇ ਰੱਖ ਲਏ, ਇੱਕ ਥੜਾ ਜਿਹਾ ਬਣਾ ਕੇ ਚਿੱਟਾ ਚਾਦਰਾ ਉੱਤੇ ਪਾ ਛੱਡਿਆ, ਕੋਲ ਬਹਿ ਗਏ। ਹੁਣ ਜਿਹੜੀ ਸੰਗਤ ਆ ਕੇ ਵੇਖੇ ਵੀ ਭਾਈ ਗੁਰਦਾਸ ਜੀ ਬੈਠੇ ਪਾਣੀ ਪਿਆਉਂਦੇ, ਸੰਗਤ ਨੂੰ ਪੁੱਛਦੀ ਸੰਗਤ, ਇਹ ਕੀ ਗੱਲ ਭਾਈ ਸਾਹਿਬ, ਸਾਧ ਸੰਗਤ ਜੀ ਬਹਿ ਜਾਓ, ਬਿਠਾ ਲੈਣਾ। ਫਿਰ ਦੱਸਣਾ ਵੀ ਸਾਧ ਸੰਗਤ ਜੀ ਗੱਦੀ ਤਾਂ ਦਿੱਤੀ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਅਤੇ ਪੂਜਾ ਲਈ ਜਾਂਦਾ ਚੜਾਵਾ ਸਾਰੇ ਪ੍ਰਿਥੀ ਚੰਦ, ਤੁਸੀਂ ਉਹਦੇ ਮਸੰਦਾਂ ਦੀ ਗੱਲ ਨਾ ਮੰਨਿਆ ਕਰੋ, ਚੜਾਵਾ ਸਿੱਧਾ ਜਾ ਕੇ ਗੁਰੂ ਅਰਜਨ ਸਾਹਿਬ ਨੂੰ ਦਿਆ ਕਰੋ, ਉਹ ਲੰਗਰ ਚਲਾਉਂਦੇ ਆ ਅਤੇ ਤੁਸੀਂ ਭੁਲੇਖੇ 'ਚ ਨਾ ਪਾਓ। ਭਾਈ ਗੁਰਦਾਸ ਨੇ ਸੰਗਤ 'ਚ ਪ੍ਰਚਾਰ ਕਰਕੇ ਭੁਲੇਖਾ ਕੱਢਿਆ ਅਤੇ ਫਿਰ ਗੁਰੂ ਅਰਜਨ ਸਾਹਿਬ ਦਾ ਲੰਗਰ ਵਧੀਆ ਪੱਕਣ ਲੱਗਾ, ਨਹੀਂ ਤਾਂ ਛੋਲਿਆਂ ਦੀ ਰੋਟੀ ਲੂਣ ਨਾਲ ਮਿਲਦੀ ਸੀ, ਉਹ ਵੀ ਕਦੀ ਨਹੀਂ ਸੀ ਮਿਲਦੀ। ਭਾਈ ਗੁਰਦਾਸ ਜੀ ਨੇ ਪ੍ਰਚਾਰ ਕੀਤਾ ਅਤੇ 36ਵੀਂ ਵਾਰ ਲਿਖੀ ਫਿਰ ਉਹਦੇ 'ਚ ਭਾਈ ਸਾਹਿਬ ਨੇ, ਪ੍ਰਿਥੀਏ ਦੀ ਕਰਤੂਤਾਂ ਲਿਖੀਆਂ ਸਾਰੀਆਂ ਵਾਰਾਂ ਦੇ ਵਿੱਚ ਦੇਖੋ ਨਾ। ਭਾਈ ਸਾਹਿਬ ਲਿਖਦੇ, ਮੂੰਹ ਕਾਲੇ ਮੀਣਿਆਂ ਤੁਧ ਜੰਮਪੁਰ ਜਾਣਾ, ਮੀਣਾ ਕਿਹਾ ਇਹਨੂੰ, ਵੀ ਤੂੰ ਨੀਚ ਕੰਮ ਕਰ ਰਿਹਾ ਜਿਹੜਾ ਗੁਰੂ ਕੀ ਸੰਗਤ ਨੂੰ ਗੁੰਮਰਾਹ ਕਰਕੇ ਸੰਗਤ ਦਾ ਚੜਾਵਾ ਆਪ ਖਾ ਰਿਹਾ। ਸੋ ਖਾਲਸਾ ਜੀ, ਇਹੋ ਜਿਹੇ ਮਸੰਦ ਵੀ ਦੀਨੇ ਕੇ ਨਾਮ ਸੁਣੇ ਭੱਜ ਰਾਤੇ, ਜੇ ਦੇਣ ਦਾ ਨਾਂ ਆਵੇ ਤਾਂ ਭੱਜ ਜਾਣਾ, ਜੇ ਕੋਈ ਪਤਾ ਲੱਗੇ ਵੀ ਕੋਈ ਮੰਗਣ ਆ ਗਿਆ, ਕਿਸੇ ਨੇ ਆਖਣਾ ਬਾਬਾ ਜੀ ਪ੍ਰਸ਼ਾਦਾ ਛਕਾ ਦਿਓ, ਕੋਈ ਕੱਪੜਾ ਦੇ ਦਿਓ ਗੁਰੂ ਕੇ ਖਜ਼ਾਨੇ 'ਚੋਂ, ਅਤੇ ਦਰਵਾਜ਼ੇ ਬੰਦ ਕਰ ਲੈਣੇ ਭੱਜ ਜਾਣਾ। ਅਤੇ ਜੇ ਕਿਸੇ ਨੇ ਆ ਕੇ ਕਹਿਣਾ ਸੇਵਾਦਾਰ ਨੇ, ਬਾਬਾ ਜੀ ਕੋਈ ਸੇਠ ਆਇਆ ਤਗੜਾ, ਉਹ ਕੋਈ ਦਾਨ ਦੇਣਾ ਚਾਹੁੰਦਾ, ਅਤੇ ਭੱਜ ਕੇ ਬਾਹਰ ਆ ਜਾਣਾ, ਆਓ ਜੀ ਆਓ ਜੀ ਆਓ ਜੀ ਆਓ ਜੀ, ਲਿਆਓ ਜੀ ਦਿਓ ਜੀ, ਲੈਣ ਵੇਲੇ ਅੱਗੇ ਹਾਂਜੀ
ਲੀਨੇ ਬਿਨਾ ਨਹਿ ਨੈਕ ਪ੍ਰਸੀਜੈ,
ਲਏ ਬਿਨਾਂ ਖੁਸ਼ ਨਹੀਂ ਹੁੰਦੇ, ਜੇ ਕੋਈ ਦੇਵੇ ਲੈ ਕੇ ਖੁਸ਼ ਹੁੰਦੇ ਆ, ਜੇ ਕੋਈ ਮੰਗੇ ਦੇਣ ਲੱਗਿਆ ਰੋਣ ਲੱਗ ਜਾਂਦੇ, ਇਹ ਮਸੰਦਾਂ ਦੀ ਹਾਲਤ ਹੈ।
ਆਖਣ ਪੀਤਰ ਤੇਲ ਕੋਡਾਰ,
ਮਹਾਰਾਜ ਕਹਿੰਦੇ ਕਾਲਯੁਗ ਦੇ ਪਖੰਡੀ ਸਾਧ ਕੀ ਕਰਦੇ ਆ, ਅੱਖਾਂ 'ਚ ਤੇਲ ਪਾ ਲੈਣਾ, ਤਾਰਾ ਮੀਰਾ ਧਮਿਆ ਦਾ ਤੇਲ ਉਹ ਕੌੜਾ ਹੁੰਦਾ ਥੋੜ੍ਹਾ ਜਿਹਾ, ਉਹਨੂੰ ਮਾੜਾ ਜਿਹਾ ਇੱਥੇ ਲਾ ਲਈਏ ਨਾ ਅਤੇ ਅੱਖਾਂ ਲਾਲ ਹੋ ਜਾਂਦੀਆਂ, ਅੱਖਾਂ 'ਚ ਤੇਲ ਪਾ ਕੇ ਅਤੇ ਅੱਖਾਂ ਲਾਲ ਕਰ ਲੈਂਦੇ ਹੈ।
ਸੋ ਲੋਕਾਂ ਨੀਰ ਬਹਾਏ ਦੇਖਾਵੇ,
ਅੱਖਾਂ 'ਚ ਥੋੜ੍ਹਾ ਜਿਹਾ ਪਾਣੀ ਵੱਗ ਗਿਆ, ਅੱਖਾਂ 'ਚ ਹੰਝੂ ਆ ਗਏ, ਲੋਕਾਂ ਨੇ ਆਖਿਆ ਬਾਬਾ ਜੀ ਦੀਆਂ ਅੱਖਾਂ ਬੜੀਆਂ ਲਾਲ ਨੇ, ਬੜੀ ਬੰਦਗੀ ਕਰਦੇ ਹੋਣਗੇ, ਅਤੇ ਚੁੱਕਣ ਵਾਲੇ ਗੱਲ ਬੜੀ ਚੁੱਕ ਦਿੰਦੇ ਆ, ਦੇਖੋ ਬਾਬਿਆਂ ਦੀਆਂ ਅੱਖਾਂ 'ਚ ਕਿੰਨਾ ਨੂਰ ਹੈ, ਭੈਣਾ ਉਹ ਦੇਖ ਕਿੱਡਾ ਸੰਤ ਮਹਾਂਪੁਰਸ਼, ਉਹਦੀਆਂ ਅੱਖਾਂ ਵੇਖ ਕਿਵੇਂ ਜਗਦੀਆਂ ਨੇ, ਲਾਲ ਸੁਰਖ ਪਈਆਂ ਬਾਬੇ ਦੀਆਂ ਅੱਖਾਂ, ਅੱਖਾਂ 'ਚ ਹੰਝੂ ਵਗਦੇ, ਵੈਰਾਗ ਬੜਾ ਬਾਬੇ ਨੂੰ, ਬੜਾ ਪ੍ਰੇਮ ਹੈ ਉਹਦਾ ਮਹਾਰਾਜ ਦੇ ਨਾਲ, ਇੱਦਾਂ ਮਗਰਮੱਛ ਵਾਲੇ ਹੰਝੂ ਸਿੱਟ ਕੇ ਅੱਖਾਂ ਲਾਲ ਕਰਕੇ ਲੋਕਾਂ ਨੂੰ ਦਿਖਾਉਂਦੇ ਨੇ।
ਜੋ ਧਨਵਾਨ ਲਖੈ ਨਿਜ ਸੇਵਕ,
ਆਪਣੇ ਸੇਵਕਾਂ ਵਿੱਚੋਂ ਜਿਹੜਾ ਅਮੀਰ ਹੋਵੇ, ਪੈਸੇ ਵਾਲਾ ਹੋਵੇ, ਧਨਵਾਨ ਹੋਵੇ, ਮੱਥਾ ਟੇਕਣ ਆਇਆ ਹੋਵੇ ਡੇਰੇ 'ਤੇ, ਕੋਠੀ ਚੰਗੀ ਵਾਲਾ, ਕਾਰ ਵਾਲਾ, ਪੈਸੇ ਵਾਲਾ, ਉਹਨੂੰ ਪਛਾਣ ਲੈਂਦੇ ਆ ਵੀ ਇਹ ਚੰਗੀ ਤਗੜੀ ਸਾਮੀ ਆਈ ਹੈ, ਉਹਨੂੰ ਫਿਰ ਕੀ ਕਰਦੇ ਹਨ,
ਤਾਹੀ ਪਰੋਸ ਪ੍ਰਸਾਦ ਜਿਮਾਵੇ,
ਉਹਨੂੰ ਸਪੈਸ਼ਲ ਏਸੀ ਕਮਰੇ 'ਚ ਬਹਾ ਕੇ ਕਹਿਣਗੇ ਆਓ ਜੀ ਸੇਠ ਜੀ, ਆਓ ਜੀ ਸਰਦਾਰ ਜੀ, ਭਾਈ ਸਾਹਿਬ ਜੀ, ਵੀਰ ਜੀ, ਸਿੰਘ ਸਾਹਿਬ ਜੀ, ਬੜੇ ਉਹਦਾ ਤਖੱਲਸ ਲਾ ਲਾ ਕੇ ਉਹਦਾ ਨਾਂ ਲੈਣਗੇ, ਅਤੇ ਉਹਨੂੰ ਚਾਰ ਚਾਰ ਸਬਜ਼ੀਆਂ ਅਤੇ ਖੀਰ ਅਤੇ ਕੜਾਹ ਅਤੇ ਵਧੀਆ ਲੰਗਰ ਪਕਾ ਕੇ ਖਵਾਉਣਗੇ, ਤਾਂ ਹੀ ਪਰੋਸ ਕੇ ਪ੍ਰਸ਼ਾਦ ਜਿਮਾਵੇ, ਉਹਨੂੰ ਬੜਾ ਜਿਵੇਂ ਜਵਾਈਆਂ ਨੂੰ ਖਵਾਈਦਾ ਨਾ, ਇੱਦਾਂ ਰੋਟੀ ਖਵਾਉਂਦੇ ਆ, ਉਹ ਪੂਜਾ ਕਰਦੇ ਵੀ ਚੰਗਾ ਅਮੀਰ ਆਦਮੀ ਕੁਝ ਦੇ ਕੇ ਜਾਏਗਾ ਡੇਰੇ ਨੂੰ, ਇਹ ਖਾਲੀ ਨਹੀਂ ਜਾਣ ਲੱਗਾ, ਦੇ ਕੇ ਹੀ ਜਾਏਗਾ ਨਾ ਕੁਝ, ਜੇ 150 ਦੀ ਰੋਟੀ ਖਾ ਗਿਆ ਤਾਂ 10-20 ਹਜ਼ਾਰ ਤਾਂ ਸੁੱਟ ਕੇ ਜਾਏਗਾ, ਇਸ ਕਰਕੇ ਉਹਨੂੰ ਰੋਟੀ ਚੰਗੀ ਪਰੋਸ ਕੇ ਖਵਾਉਂਦੇ ਹਨ।
ਜੋ ਧਨਹੀਨ ਲਖੈ ਤੇਹੇ ਦੇਤ ਨਾ,
ਜੇ ਕੋਈ ਧਨਹੀਣਾ ਹੋਵੇ, ਗਰੀਬ ਹੋਵੇ, ਕੱਪੜੇ ਪਾਟੇ ਹੋਣ, ਜੁੱਤੀ ਟੁੱਟੀ ਹੋਵੇ, ਬੂਹੇ 'ਤੇ ਆਉਂਦਾ ਦਿਸ ਜਾਵੇ, ਬੂਹਾ ਹੀ ਬੰਦ ਕਰ ਲੈਂਦੇ ਆ, ਉਹਨੂੰ ਰੁੱਖੀ ਰੋਟੀ ਵੀ ਨਹੀਂ ਦਿੰਦੇ, ਉਹ ਬਾਬਾ ਬਾਹਰ ਬਹਿ ਪਰੇ ਹੱਟ, ਤੇਰੇ ਵਰਗੇ ਰੋਜ਼ ਹੀ ਤੁਰੇ ਰਹਿੰਦੇ ਆ, ਵਿਹਲੇ ਅਸੀਂ ਤੈਨੂੰ ਰੋਟੀ ਖਵਾਈਏ, ਕਿਸੇ ਹੋਰ ਟਾਈਮ ਆਵੀਂ, ਇਸ ਟਾਈਮ ਲੰਗਰ ਨਹੀਂ ਪੱਕਿਆ, ਇੱਦਾਂ ਦੀਆਂ ਗੱਲਾਂ ਕਹਿ ਕੇ ਤਿਰਸਕਾਰ ਕਰ ਦਿੰਦੇ ਹਨ, ਜੋ ਗਰੀਬ ਨੂੰ ਰੋਟੀ ਨਹੀਂ ਦਿੰਦੇ।
ਮੰਗਣ ਜਾਤ ਮੁਖੋ ਨਾ ਦਿਖਾਵੇ,
ਜੇ ਕੋਈ ਮੰਗਣ ਆ ਜਾਵੇ ਮੂੰਹ ਵੀ ਨਹੀਂ ਦਿਖਾਉਂਦੇ, ਜੇ ਕੋਈ ਗਰੀਬ ਆ ਜਾਵੇ ਬਾਬਾ ਜੀ ਦੇ ਦਰਸ਼ਨ ਕਰਨੇ, ਉਹ ਇਸ ਵੇਲੇ ਬਾਬਾ ਜੀ ਨਿਤਨੇਮ ਕਰ ਰਹੇ ਆ, ਦਿਨ ਦੇ 12 ਵਜੇ ਬਾਬਾ ਜੀ ਨਿਤਨੇਮ ਕਰ ਰਹੇ, ਰਾਤ ਨੂੰ ਕੀ ਕਰਦੇ ਰਹੇ ਬਾਬਾ ਜੀ, ਹੈ ਨਾ, ਪਰ ਉਸ ਵੇਲੇ ਉਹਨੂੰ ਜਵਾਬ ਜੋ ਦੇ ਦੇਣਾ, ਬਾਬਾ ਜੀ ਅੰਦਰ ਭਜਨ ਕਰ ਰਹੇ ਆ, ਨਿਤਨੇਮ ਕਰ ਰਹੇ ਆ, ਬਾਹਰੋਂ ਹੀ ਬੂਹਾ ਬੰਦ ਆ, ਉਹ ਸੇਵਾਦਾਰ ਹੀ ਨਹੀਂ ਦੁਆਲ ਹੁੰਦੇ, ਨੇੜੇ ਲੱਗਣ ਨਹੀਂ ਦਿੰਦੇ। ਕਹਿੰਦੇ ਜਿਹੜਾ ਗਰੀਬ ਹੋਵੇ ਉਹਨੂੰ ਮੂੰਹ ਨਹੀਂ ਦਿਖਾਉਂਦੇ, ਮੰਗਣ ਜਾਤ ਮੁੱਖੋਂ ਨਾ ਦਿਖਾਵੇ। ਹਾਂਜੀ,
ਲੂਟਤ ਹੈ ਪਾਸ ਲੋਗਨ ਕੋ,
ਮਹਾਰਾਜ ਕਹਿੰਦੇ ਇਹ ਪਸ਼ੂ ਲੋਕ ਦੂਜਿਆਂ ਨੂੰ ਲੁੱਟਦੇ ਹਨ, ਗਰੀਬਾਂ ਨੂੰ, ਲੋਕਾਂ ਨੂੰ ਲੁੱਟਦੇ ਹਨ ਦੋਹਾਂ ਹੱਥਾਂ ਦੇ ਨਾਲ।
ਕਬਹੂ ਨਾ ਪਰਮੇਸ਼ਰ ਕੇ ਗੁਣ ਗਾਵੇ,
ਇਹ ਉਸ ਪਰਮੇਸ਼ਰ ਦੇ ਵਾਹਿਗੁਰੂ ਦੇ ਗੁਣ ਨਹੀਂ ਗਾਉਂਦੇ, ਉਹਦੀ ਬੰਦਗੀ ਨਹੀਂ ਕਰਦੇ, ਉਹਦੀ ਬੰਦਗੀ ਦਾ ਟਕਾਉਂਸ ਕਰਦੇ ਹਨ, ਟਕਵੰਜ ਕਰਦੇ, ਖਾਣ ਪੀਣ ਦਾ ਇਹਨਾਂ ਨੇ ਸਾਧਨ ਬਣਾਇਆ ਹੋਇਆ ਹੈ, ਇਹ ਦੂਜਿਆਂ ਨੂੰ ਨਹੀਂ ਲੁੱਟ ਰਹੇ ਅਤੇ ਆਪਣੇ ਆਪ ਨੂੰ ਹੀ ਲੁੱਟ ਰਹੇ ਨੇ, ਕਿਉਂਕਿ ਆਪਣਾ ਮਨੁੱਖਾ ਜੀਵਨ, ਕੀਮਤੀ ਜੀਵਨ ਬੰਦਗੀ ਕਰਨ ਵਾਸਤੇ ਜੋ ਮਿਲਿਆ ਸੀ, ਇਹ ਉਸ ਨੂੰ ਅਜਾਈ ਗਵਾ ਰਹੇ ਨੇ।
ਆਖਣ ਮੀਚ ਰਹਿ ਬਕ ਕੀ ਜਿਮ,
ਜਿਵੇਂ ਬਗਲਾ ਮੱਛੀ ਫੜਨ ਵਾਸਤੇ ਪਾਣੀ ਦੇ ਉੱਤੇ ਅੱਖ ਮੀਚ ਕੇ ਇੱਕ ਟੰਗ ਦੇ ਭਾਰ ਖਲੋ ਜਾਂਦਾ ਅਤੇ ਮੱਛੀ ਸਮਝਦੀ ਹੈ ਵੀ ਵਿਚਾਰਾ ਇਹ ਤਾਂ ਭਗਤ ਹੈ, ਬੰਦਗੀ ਕਰ ਰਿਹਾ, ਪਾਣੀ 'ਚ ਖਲੋ ਕੇ ਇੱਕ ਪੈਰ ਦੇ ਉੱਤੇ, ਅੱਖਾਂ ਇਹਦੀਆਂ ਬੰਦ ਨੇ। ਮੱਛੀ ਕਹਿੰਦੀ ਇਹ ਭਗਤ ਨੇ ਮੇਰਾ ਕੀ ਵਿਗਾੜਨਾ। ਉਹ ਚਿੱਟਾ ਚੋਲਾ ਵੇਖ ਕੇ ਉਹਦਾ ਬਗਲਾ ਉਹਦੇ ਕੋਲ ਆ ਜਾਂਦੀ ਹੈ ਮੱਛੀ, ਅਤੇ ਜਦੋਂ ਉਹਦੀ ਮਾਰ ਥੱਲੇ ਆਉਂਦੀ, ਮਾਰ ਕੇ ਝਵਟ ਮੱਛੀ ਨੂੰ ਲੈ ਜਾਂਦਾ ਅਤੇ ਖਾ ਜਾਂਦਾ। ਕਹਿੰਦੇ ਇਸੇ ਤਰ੍ਹਾਂ ਇਹ ਲੋਕ ਬਗਲੇ ਦੀ ਤਰ੍ਹਾਂ ਅੱਖਾਂ ਮੀਚ ਕੇ ਬੈਠਦੇ ਹਨ।
ਲੋਕਾਂ ਨੇ ਇੱਕ ਪ੍ਰਪੰਚ ਦੇਖਾਇਓ,
ਲੋਕਾਂ ਨੇ ਭੋਲਿਆ ਲੋਕਾਂ ਨੂੰ ਠੱਗਣ ਲਈ ਇਹ ਪ੍ਰਪੰਚ ਬਣਾਇਆ ਹੋਇਆ, ਧਰਮ ਦੇ ਨਾਂ 'ਤੇ ਠੱਗੀ ਵੱਜ ਰਹੀ ਹੈ।
ਨਿਆਤ ਫਿਰਿਓ ਸਿਰ ਬੱਧਕ ਜਿਉਂ,
ਔਰ ਸਿਰ ਇੱਦਾਂ ਝੁਕਾਉਂਦੇ ਨੇ ਇੱਦਾਂ ਕਰਕੇ, ਬਾਬਾ ਜੀ, ਭਾਈ ਸਾਹਿਬ ਜੀ, ਸੰਤ ਜੀ, ਆਹ ਹਾਹਾ, ਬੜੇ ਪਿਆਰ ਨਾਲ ਆਓ ਜੀ, ਜੀ ਆਇਆਂ ਨੂੰ ਜੀ, ਪੈਰੀਂ ਹੱਥ ਲਾਉਂਦੇ, ਗੋਡੀ ਹੱਥ ਲਾਉਂਦੇ, ਜਿਵੇਂ ਸ਼ਿਕਾਰੀ। ਸਤਿਗੁਰੂ ਜੀ ਦੇ ਬਚਨ ਨੇ ਆਸਾ ਦੀ ਵਾਰ ਵਿੱਚ, ਸੀਸ ਨਿਵਾਇਆ ਕਿਆ ਥੀਆ ਜਰੂ ਤੇ ਕੁਸੁੱਧੇ ਜਾਹੇ। ਸਿਰ ਨਿਵਾਣ ਨਾਲ ਕੀ ਹੋਣਾ? ਮਹਾਰਾਜ ਕਹਿੰਦੇ ਸੀਸ ਤਾਂ ਉਹ ਵੀ ਸ਼ਿਕਾਰੀ ਜਿਹੜਾ, ਜਿਉਂ ਹੰਤਾ ਮਿਰਗਾ ਹੈ, ਮਿਰਗ ਨੂੰ ਮਾਰਨ ਵਾਲਾ ਹਿਰਨ ਦਾ ਸ਼ਿਕਾਰੀ ਉਹ ਕੀ ਕਰਦਾ? ਉਹ ਇੱਦਾਂ ਕਰਕੇ ਨੀਵਾਂ ਹੋ ਕੇ ਤੀਰ ਮਾਰਦਾ, ਵੀ ਉਹਨੂੰ ਹੁੰਦਾ ਵੀ ਜਿਵੇਂ ਉੱਚਾ ਹੋਵਾਂਗੇ ਤਾਂ ਹਿਰਨ ਦੇਖ ਲਏਗਾ ਵੀ ਮੈਨੂੰ ਕੋਈ ਮਾਰਨ ਲੱਗਾ। ਝਾੜੀਆਂ ਦੇ ਓਹਲੇ ਹੋ ਕੇ ਸਿਰ ਨੀਵਾਂ ਕਰਕੇ ਹੀ ਨਿਸ਼ਾਨਾ ਮਾਰਦਾ, ਪਰ ਉਹਦਾ ਸਿਰ ਨੀਵਾਂ ਨਿਮਰਤਾ ਨਾਲ ਨਹੀਂ ਹੁੰਦਾ, ਠੱਗੀ ਨਾਲ ਹੁੰਦਾ, ਬੇਈਮਾਨੀ ਹੁੰਦੀ, ਧੋਖਾ ਹੁੰਦਾ ਵੀ ਮੈਂ ਸਿਰ ਨੀਵਾਂ ਕਰਕੇ ਅਗਲੇ ਦੀ ਜਾਨ ਲੈਣੀ ਹੈ। ਇੱਦਾਂ ਇਹ ਸ਼ਿਕਾਰੀ ਬਣੇ ਹੋਏ ਨੇ, ਸੰਤਾਂ ਮਹਾਂਪੁਰਸ਼ਾਂ ਦੇ ਭੇਸ ਵਿੱਚ ਗਰੀਬਾਂ ਨੂੰ ਲੁੱਟਦੇ ਨੇ। ਨਿਆਤ ਫਿਰ ਉਹ ਸਿਰ ਵੱਧਕ ਜਿਉਂ, ਕਹਿੰਦੇ ਸ਼ਿਕਾਰੀ ਦੀ ਤਰ੍ਹਾਂ ਸਿਰ ਝੁਕਾਉਂਦੇ ਹਨ।
ਬਸ ਧਿਆਨ ਬੇ ਲੋਕ ਬੇਡਾਲ ਲੱਜਾਇਓ,
ਧਿਆਨ ਇਹੋ ਜਿਹਾ ਲਾਉਂਦੇ ਇਹਨਾਂ ਦੇ ਧਿਆਨ ਨੂੰ ਵੇਖ ਕੇ ਤੇ ਬਿੱਲਾ ਵੀ ਕਹਿੰਦੇ ਸ਼ਰਮਿੰਦਾ ਹੋ ਜੇ। ਬਿੱਲਾ ਬਿੱਲਾ ਵੀ ਧਿਆਨ ਲਾ ਕੇ ਬੈਠਾ ਹੁੰਦਾ, ਸ਼ਿਕਾਰ ਨਿਕਲੇਗਾ ਤੇ ਝੜੱਪ ਮਾਰ ਲਏਗਾ। ਬਿੱਲੀ ਵੀ ਕਈ ਵਾਰ ਅੱਖਾਂ ਮੀਚ ਕੇ ਬੈਠੀ ਰਹਿੰਦੀ ਹੈ, ਹਿਲਦੀ ਨਹੀਂ, ਸਾਹ ਨਹੀਂ ਲੈਂਦੀ, ਜਦੋਂ ਚੂਹਾ ਨਿਕਲਦਾ ਝੜੱਪ ਕਰਕੇ ਖਾ ਜਾਂਦੀ ਹੈ। ਕਹਿੰਦੇ ਇਹ ਇਹਨਾਂ ਧਿਆਨੀਆਂ ਦਾ ਧਿਆਨ ਵੇਖ ਕੇ ਤਾਂ ਬਿੱਲੇ ਨੂੰ ਵੀ ਸ਼ਰਮ ਆ ਜਾਂਦੀ, ਮੇਰੇ ਤੋਂ ਵੀ ਗਾਹ ਲੰਘੇ ਹੋਏ ਨੇ। ਆਸ ਧਿਆਨ ਬੇ ਲੋਕ, ਇਹਨਾਂ ਧਿਆਨ ਦੇ ਕੇ ਬਿੜਾਲ, ਬਿੜਾਲ ਕਹਿੰਦੇ ਬਿੱਲਾ, ਬਿੱਲੀ ਨਾਲੋਂ ਵੱਡਾ ਹੁੰਦਾ ਉਹ, ਜਿਹੜਾ ਬਾਗੜ ਬਿੱਲਾ ਕਹਿੰਦੇ ਆਪਾਂ ਖੇਤਾਂ 'ਚ ਹੁੰਦਾ, ਉਹ ਬੰਦੇ ਨੂੰ ਵੀ ਪੈ ਜਾਂਦਾ ਬਾਗੜ ਬਿੱਲਾ। ਕਹਿੰਦੇ ਬਾਗੜ ਬਿੱਲਾ ਵੀ ਸ਼ਰਮਿੰਦਾ ਹੁੰਦਾ ਇਹੋ ਜਿਹੇ ਬੰਦਿਆਂ ਨੂੰ ਵੇਖ ਕੇ।
ਲਾਗ ਫਿਰੇ ਉਹ ਧਨ ਆਸ ਜਿੱਤੈ ਤਿੱਤ,
ਜਿੱਧਰ ਵੀ ਜਾਂਦੇ ਨੇ ਆਸਾ ਧਨ ਦੀ ਹੀ ਹੁੰਦੀ ਹੈ, ਪੈਸੇ ਦੀ ਹੁੰਦੀ ਵੀ ਇੱਥੋਂ ਵੀ ਪੈਸਾ ਕਮਾਈਏ, ਇੱਥੋਂ ਵੀ ਪੈਸਾ ਕਮਾਈਏ, ਇੱਥੋਂ ਵੀ ਜਿੱਦਾਂ ਵੀ ਹੋਵੇ ਕੁੰਡੀ ਪੈਸੇ ਨੂੰ ਹੀ ਪਾਉਣੀ ਹੈ, ਪੈਸਾ ਹੀ ਕਮਾਉਣਾ ਹੈ।
ਲੋਕ ਗਏ ਪਰ ਲੋਕ ਗਵਾਇਓ,
ਇਹੋ ਜਿਹੇ ਲੋਕਾਂ ਦਾ ਲੋਕ ਵੀ ਗਿਆ ਅਤੇ ਪਰਲੋਕ ਵੀ ਗਿਆ। ਇਹ ਸੰਸਾਰ ਦੇ ਵਿੱਚ ਵੀ ਸ਼ਾਂਤੀ ਉਹਨਾਂ ਨੂੰ ਨਹੀਂ ਮਿਲਦੀ ਅਤੇ ਪ੍ਰਲੋਕ ਵਿੱਚ ਵੀ ਜਮਾਂ ਦੇ ਡੰਡੇ ਪੈਂਦੇ ਹਨ।
ਸ਼੍ਰੀ ਭਗਵੰਤ ਭਜਿਓ ਨਾ ਅਰੇ ਜੜ,
ਮਹਾਰਾਜ ਕਹਿੰਦੇ ਇਹ ਮੂਰਖ, ਸ਼੍ਰੀ ਭਗਵੰਤ ਪਰਮੇਸ਼ਰ ਵਾਹਿਗੁਰੂ ਦਾ ਤੂੰ ਭਜਨ ਨਹੀਂ ਕੀਤਾ, ਉਹਦਾ ਸਿਮਰਨ ਨਹੀਂ ਕੀਤਾ।
ਧਾਮ ਕੇ ਕੰਮ ਕਹਾ ਉਰ ਜਾਇਓ,
ਇਹ ਝੂਠੇ ਕੰਮਾਂ ਕਾਰਾਂ ਦੇ ਵਿੱਚ, ਘਰਾਂ ਦੇ ਵੀ ਆ, ਮੈਂ ਕੰਮ ਆ ਵੀ ਕਰ ਲਵਾਂ, ਮੇਰਾ ਕਾਰੋਬਾਰ ਆ ਵੀ ਚੱਲ ਜਾਵੇ, ਇੱਦਾਂ ਕਰ ਲਵਾਂ, ਉੱਦਾਂ ਕਰ ਲਵਾਂ, ਸਾਰੀ ਜ਼ਿੰਦਗੀ ਲੰਘਾ ਦਿੱਤੀ, ਉਲਝਿਆ ਹੀ ਰਿਹਾ ਹੈ।
ਫੋਕਟ ਕਰਮ ਦ੍ਰਿੜਾਤ ਕਹਾ,
ਮਹਾਰਾਜ ਕਹਿੰਦੇ ਤੂੰ ਲੋਕਾਂ ਨੂੰ ਫੋਕਟ ਕਰਮਾਂ 'ਚ ਲਾਇਆ, ਨਾਮ ਦੀ ਜਾਂਚ ਨਹੀਂ ਦੱਸਦਾ, ਆਪਣੀ ਪੂਜਾ ਕਰਾਉਣ ਲਈ ਫੋਕਟ ਕਰਮ ਦ੍ਰਿੜਾਂਦਾ ਫਿਰਦਾ ਹੈ।
ਇਹਨਾਂ ਲੋਕਾਂ ਕੋ ਕੋਈ ਕੰਮ ਨਾ ਐ ਹੈ,
ਇਹਨਾਂ ਲੋਕਾਂ ਨੂੰ ਤੂੰ ਫੋਕਟ ਕਰਮਾਂ 'ਚ ਲਾ ਰਿਹਾ ਹੈ, ਉਹ ਫੋਕਟ ਕਰਮ ਇਹਨਾਂ ਦੇ ਕੰਮ ਆਉਣੇ ਕੋਈ ਨਹੀਂ, ਇਹਨਾਂ ਦਾ ਕੱਖ ਨਹੀਂ ਸੁਧਰਨਾ, ਨਾ ਤੇਰਾ ਬਣਨਾ ਕੁਝ, ਨਾ ਇਹਨਾਂ ਦਾ। ਫੋਕਟ ਕਰਮ ਜਿਹੜੇ ਬੇਕਾਰ ਕਰਮ ਹਨ, ਬੰਦਗੀ ਤੋਂ ਬਿਨਾਂ ਜਿਹੜੇ ਬਾਕੀ ਕਰਮ ਹਨ, ਸਾਰੇ ਫੋਕਟ ਹਨ।
ਭਾਜਤ ਕਾ ਧਨ ਹੇਤ ਅਰੇ,
ਇਹ ਮੂਰਖ ਬੰਦੇ ਤੂੰ ਪੈਸੇ ਦੇ ਵਾਸਤੇ, ਧਨ ਦੇ ਵਾਸਤੇ ਕਿੱਥੇ ਭਜਦਾ ਫਿਰਦਾ ਹੈ?
ਜਮ ਕਿੰਕਰ ਤੇ ਨਹਿ ਭਾਜਨ ਪਹਿ,
ਜਦੋਂ ਜਮ ਆ ਗਈ ਤੈਨੂੰ ਭਜਣ ਨਹੀਂ ਦੇਣਗੇ, ਜਮਾਂ ਤੋਂ ਭੱਜ ਕੇ ਫਿਰ ਕਿੱਥੇ ਜਾਏਗਾ? ਉੱਥੇ ਪੁੱਤਰ, ਧੀਆਂ, ਮਿੱਤਰ, ਇਸਤਰੀ, ਜਿੰਨੇ ਤੂੰ ਆਪਣੇ ਸਾਕ ਸੰਬੰਧੀ ਰਿਸ਼ਤੇਦਾਰ ਬਣਾਏ ਹੋਏ ਨੇ,
ਸਿੱਖ ਸਖਾ ਕੋ ਸਾਖ ਨਾ ਦੇ ਹੈ,
ਜਦੋਂ ਧਰਮਰਾਜ ਦੀ ਕਚਹਿਰੀ 'ਚ ਤੈਨੂੰ ਫੜ ਕੇ ਲੈ ਜਾਣਗੇ, ਉੱਥੇ ਕੋਈ ਤੇਰੀ ਪਤਨੀ ਨੇ, ਤੇਰੇ ਬੱਚਿਆਂ ਨੇ, ਤੇਰੇ ਮਿੱਤਰਾਂ ਨੇ, ਤੇਰੇ ਗੁਰੂਆਂ ਚੇਲਿਆਂ ਨੇ, ਕਿਸੇ ਨੇ ਤੇਰਾ ਗਵਾਹ ਨਹੀਂ ਬਣਨਾ, ਕਿਸੇ ਨੇ ਨਹੀਂ ਕਹਿਣਾ ਇਹਨੂੰ ਛੱਡ ਦਿਓ ਜੀ, ਇਹ ਬੰਦਾ ਠੀਕ ਹੈ। ਉਹਨਾਂ ਨੇ ਆਖਣਾ ਸਾਡਾ ਖਹਿੜਾ ਛੱਡੋ, ਇਹਨੂੰ ਜਿਵੇਂ ਮਰਜ਼ੀ ਟੰਗੋ, ਇਹਦੇ ਕਰਮ ਇਹਦੇ ਨਾਲ ਸਾਡੇ ਨਾਲ, ਉੱਥੇ ਕੋਈ ਵੀ ਨਹੀਂ ਬਣੇਗਾ, ਉੱਥੇ ਦਾ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਹੀ ਕੰਮ ਆਵੇਗਾ। ਚੇਤ ਅਚੇਤ ਮਹਾਂਪਸ਼ੂ, ਮਹਾਂਪਸ਼ੂ ਮਹਾਂ ਅਗਿਆਨੀ ਜੀਵ, ਤੁਸ ਵਾਹਿਗੁਰੂ ਪਰਮੇਸ਼ਵਰ ਨੂੰ ਚੇਤੇ ਕਰ ਲੈ।
ਅੰਤ ਕੀ ਵਾਰ ਅਕੇਲੋ ਹੀ ਜੈ ਹੈ,
ਅੰਤ ਕੀ ਵਾਰ ਨੂੰ ਤੇ ਇਕੱਲਾ ਹੀ ਜਾਣਾ ਪਵੇਗਾ।
ਤੋ ਤਨ ਤਿਆਗਤ ਹੀ ਸੁਣ ਰੇ ਜੜ,
ਹੇ ਜੜ, ਹੇ ਮੂਰਖ, ਹੇ ਅਗਿਆਨੀ, ਜਦੋਂ ਤੂੰ ਸਰੀਰ ਛੱਡੇਗਾ। ਅਖੀਰਲਾ ਸਵਈਆ ਮਹਾਰਾਜ ਦਸਮ ਪਾਤਸ਼ਾਹ ਜੀ ਉਚਾਰਨ ਕਰਦੇ 33 ਨੰਬਰ ਦਾ, ਕਹਿੰਦੇ ਜਦੋਂ ਤੂੰ ਸਰੀਰ ਤਿਆਗੇਗਾ,
ਪ੍ਰੇਤ ਬਖਾਨ ਤ੍ਰਿਆ ਭਜ ਜੈ,
ਉਦੋਂ ਤੇਰੀ ਘਰਵਾਲੀ ਜਿਹਦੇ ਨਾਲ ਤੇਰਾ ਬਹੁਤ ਪ੍ਰੇਮ ਹੈ, ਘਰ ਕੀ ਨਾਰ ਬਹੁਤ ਹਿੱਤ ਜਾ ਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਉਹ ਘਰ ਵਾਲੀ ਵੀ ਭੂਤ ਭੂਤ ਕਹਿ ਕੇ ਪਿੱਛੇ ਹਟ ਜਾਏਗੀ। ਜਿਹੜੇ ਸਰੀਰ ਨੂੰ ਲੋਕ ਗਲਵੱਕੜੀਆਂ ਪਾਉਂਦੇ, ਪਿਆਰ ਕਰਦੇ ਹੈ, ਜਦੋਂ ਕੋਈ ਚੜ੍ਹਾਈ ਕਰ ਜਾਵੇ ਤਾਂ ਰਾਤ ਵੀ ਨਹੀਂ ਰੱਖਦੇ। ਜਿਹੜੇ ਘਰ 'ਚ ਰਾਤ ਮੁਰਦਾ ਪਿਆ ਹੋਵੇ, 10 ਘਰ ਗੁਆਂਢੀਆਂ ਦੇ ਨੀਂਦ ਨਹੀਂ ਆਉਂਦੀ ਵੀ ਸੰਸਕਾਰ ਪਤਾ ਨਹੀਂ ਕਦੋਂ ਕਰਨਗੇ, ਉਹਨਾਂ ਨੂੰ ਵਹਿਮ ਹੁੰਦਾ। ਜਿਹੜੇ ਘਰ 'ਚ ਕਮਰੇ 'ਚੋਂ ਮੁਰਦੇ ਨੂੰ ਚੁੱਕ ਕੇ ਲਿਜਾਂਦੇ ਆ, ਉਹਨੂੰ 5-7-20 ਬਾਲਟੀਆਂ ਪਾ ਕੇ ਪਾਣੀ ਨਾਲ ਧੋਂਦੇ ਚੰਗੀ ਤਰ੍ਹਾਂ, ਫਿਰ ਧੂਫਾਂ ਦਿੰਦੇ ਉਹਦੇ 'ਚ ਵੀ ਪਤਾ ਨਹੀਂ ਇਹਦਾ ਕੋਈ ਪ੍ਰੇਤ ਇੱਥੇ ਰਹਿ ਨਾ ਗਿਆ ਹੋਵੇ। ਖੰਡ ਪਾਠ ਵੀ ਉਸੇ ਕਮਰੇ 'ਚ ਰਖਾਉਂਦੇ ਆ ਵੀ ਕਿਤੇ ਕੋਈ ਮਾੜੀ ਮੋਟੀ ਕਸਰ ਮਸਰ ਨਾ ਰਹਿ ਜਾਵੇ, ਸਾਫ਼ ਹੋ ਜਾਵੇ ਕੰਮ। ਮਹਾਰਾਜ ਕਹਿੰਦੇ ਦੇਖ ਲਾਇਆ, ਜਿਹਨਾਂ ਨੂੰ ਤੂੰ ਇੰਨਾ ਪਿਆਰ ਕਰਦਾ ਉਹ ਵੀ ਤੈਨੂੰ ਪ੍ਰੇਤ ਕਰਕੇ ਤਿਆਗ ਦਿੰਦੇ ਹਾਂ। ਤੋ ਤਨ ਤਿਆਗਤ ਹੀ ਸੋ ਨਰੇ ਜੜ, ਸਰੀਰ ਜਦੋਂ ਤੇਰੀ ਆਤਮਾ ਸਰੀਰ ਨੂੰ ਛੱਡ ਜਾਏਗੀ ਮੂਰਖਾ, ਪ੍ਰੇਤ ਬਖਾਨ ਤਿਰਿਆ ਭੱਜ ਜੈ ਹੈ, ਘਰ ਵਾਲੀ ਪ੍ਰੇਤ ਪ੍ਰੇਤ ਕਹਿ ਕੇ ਭੱਜ ਜਾਏਗੀ।
ਪੁੱਤਰ ਕਲੱਤਰ ਸੋ ਮਿੱਤਰ ਸਖਾ,
ਪੁੱਤਰ ਕਲੱਤਰ, ਪੁੱਤਰ ਧੀਆਂ ਤੇ ਮਿੱਤਰ ਸਖਾ ਜਿੰਨੇ ਵੀ ਹਨ,
ਇਹ ਬੇਗ ਨਿਕਾਰ ਹੋ ਆਇਸ ਦੈ ਹੈ,
ਇਹਨੂੰ ਛੇਤੀ ਕੱਢੋ। ਉਹ ਇਹੀ ਕਹਿਣਗੇ, ਪੁੱਤਰ ਵੀ ਕਹਿਣਗੇ ਰਾਤ ਪੈ ਰਹੀ ਹੈ, ਸ਼ਾਮ ਹੋ ਰਹੀ, ਆਪਾਂ ਸੰਸਕਾਰ ਹਨੇਰੇ ਤੋਂ ਪਹਿਲਾਂ ਕਰ ਦਈਏ, ਛੇਤੀ ਕਰੋ। ਰਿਸ਼ਤੇਦਾਰ ਸਾਰੇ ਹੀ ਸਲਾਹ ਦੇਣਗੇ ਕਿ ਚਲੋ ਹੁਣ ਰਾਤ ਪੈ ਗਈ, ਆਪਾਂ ਘਰ ਨੂੰ ਵਾਪਸ ਜਾਣਾ, ਅਤੇ ਤੁਸੀਂ ਇਹਦਾ ਸੰਸਕਾਰ ਛੇਤੀ ਕਿਉਂ ਨਹੀਂ ਕਰਦੇ। ਦੇਖੋ ਸਾਧ ਸਿੰਘ ਜੀ, ਆਪਣੇ ਪੰਜਾਬ ਵਿੱਚ ਤਾਂ ਮੈਂ ਮਹਿਸੂਸ ਕੀਤੀ ਹੈ ਗੱਲ ਵੀ ਵਿਆਹ ਆਨੰਦ ਕਾਰਜ ਲੇਟ ਹੋ ਜਾਂਦੇ, ਹੋਰ ਸਾਰੇ ਪ੍ਰੋਗਰਾਮ ਲੇਟ ਹੋ ਜਾਂਦੇ, ਸੰਸਕਾਰ ਨਹੀਂ ਕਦੀ ਲੇਟ ਹੁੰਦਾ। ਜਿਹੜਾ ਟਾਈਮ ਦਿੱਤਾ ਹੁੰਦਾ ਨਾ, ਲਗਭਗ ਉਸੇ ਟਾਈਮ ਹੋ ਜਾਂਦਾ। ਚਲੋ ਕੋਈ ਬਹੁਤ ਵੱਡਾ ਬੰਦਾ ਹੋਵੇ, ਉਹਦੀ ਕੋਈ ਉਡੀਕ ਡਾਕ ਹੁੰਦੀ ਹੋਵੇ, ਕੋਈ ਵੱਖਰੀ ਗੱਲ ਹੈ, ਪਰ ਦੇਰੀ ਕੋਈ ਨਹੀਂ ਕਰਦੇ। ਇਸ ਕੰਮ 'ਚ ਨਹੀਂ ਦੇਰੀ ਹੁੰਦੀ, ਹੋਰ ਸਾਰੇ ਕੰਮਾਂ 'ਚ ਦੇਰੀ ਹੋ ਜਾਂਦੀ, ਸੰਸਕਾਰ 'ਚ ਦੇਰੀ ਨਹੀਂ। ਮਹਾਰਾਜ ਕਹਿੰਦੇ ਬੇਗ ਨਿਕਾਰੋ, ਛੇਤੀ ਕੱਢੋ, ਛੇਤੀ ਆਇਸ ਦਹ, ਇਸ ਤਰ੍ਹਾਂ ਦੀ ਆਗਿਆ ਦਿੰਦੇ ਹਨ।
ਭੌਣ ਭੰਡਾਰ ਧਰਾ ਗੜ ਜੇ ਤੱਕ,
ਭੌਣ ਘਰ ਬਾਰ ਵਧੀਆ ਕੋਠੀ ਬਣਾਈ ਹੋਈ ਸੀ, ਅਤੇ ਭੰਡਾਰੇ ਚੰਗੇ ਮਾਇਆ ਦੇ ਖੁੱਲ੍ਹੇ ਗੱਫੇ, ਅਤੇ ਜ਼ਮੀਨ ਧਰਾ ਗੜ ਨਾਮ ਹੈ ਕਿਲਿਆਂ ਦਾ, ਬੜੇ ਬੜੇ ਸੋਹਣੇ ਮਕਾਨ, ਸੋਹਣੇ ਕਿਲੇ ਬਣਾਏ, ਹਵੇਲੀਆਂ ਬਣਾਈਆਂ ਸੀ ਰਹਿਣ ਵਾਸਤੇ। ਜ਼ਮੀਨ ਵੀ 100-200 ਕਿੱਲਾ 500 ਕਿੱਲਾ ਸੀ, ਚੰਗਾ ਤਗੜਾ ਲਾਟੀ ਜ਼ਮੀਂਦਾਰ ਸੀ, ਪੈਸਾ ਵੀ ਕੋਈ ਅੰਤ ਨਹੀਂ, ਸੋਨੇ ਦਾ ਵੀ ਕੋਈ ਅੰਤ ਨਹੀਂ, ਬਹੁਤ ਵੱਡਾ ਬਾਗ ਪਰਿਵਾਰ ਛੱਡ ਕੇ ਚਲਾ ਗਿਆ।
ਛਾੜਤ ਪ੍ਰਾਣ ਬੇਗਾਨ ਕਹੇ ਹੈ,
ਜਦੋਂ ਹੀ ਪ੍ਰਾਣ ਨਿਕਲੇ, ਪ੍ਰਾਣ ਛੱਡਦਿਆਂ ਸਾਰਾ ਕੁਝ ਬੇਗਾਨਾ ਹੋ ਗਿਆ, ਉਹ ਸਾਰੀ ਪ੍ਰੋਪਰਟੀ ਦੂਜਿਆਂ ਦੇ ਨਾਂ ਹੋ ਗਈ। ਪੁੱਤਰ ਕਹਿੰਦੇ ਸਾਡਾ ਹੱਕ, ਧੀਆਂ ਕਹਿੰਦੀਆਂ ਅਸੀਂ ਵੀ ਬਾਪੂ ਦਾ ਹੱਕ ਲੈਣਾ, ਸਾਡਾ ਵੀ ਹੱਕ ਹੈ। ਘਰਵਾਲੀ ਕਹਿੰਦੀ ਮੇਰਾ ਹਿੱਸਾ ਵੱਖਰਾ ਕਰ ਦਿਓ, ਅਤੇ ਜੇ ਕੋਈ ਭਤੀਜਿਆਂ ਦੇ ਕਬਜ਼ੇ 'ਚ ਹੋਵੇ, ਉਹ ਕਹਿੰਦੇ ਚਾਚਾ ਸਾਨੂੰ ਦੇ ਗਿਆ ਸੀ, ਤੁਸੀਂ ਕੀ ਲੱਗਦੇ ਹੋ। ਅਤੇ ਇਸ ਤਰ੍ਹਾਂ ਫਿਰ ਜਿਹਦਾ ਕਬਜ਼ਾ ਹੋ ਜਾਵੇ ਸਭ, ਉਹ ਇੱਥੋਂ ਤੱਕ ਵੀ ਹੱਥ 'ਚ ਪਾਈ ਹੋਈ ਮੁੰਦਰੀ ਛਾਪ ਛਿੱਲ ਕੇ ਕੱਢ ਲੈਂਦੇ ਆ ਵੀ ਇਹਨੂੰ ਕੀ ਕਰਨਾ, ਸਾੜ ਕੇ ਨਾਲ ਭਾਵੇਂ ਉਂਗਲ ਵੱਢਣੀ ਪੈ ਜਾਵੇ, ਛਾਪ ਕੱਢ ਲੈਣੀ ਹੈ, ਮਹਿੰਗੀ ਹੈ। ਮਹਾਰਾਜ ਕਹਿੰਦੇ ਜਿੰਨਾ ਵੀ ਮਾਲ ਧਨ ਜੋੜਿਆ ਸੀ, ਮਾਲ ਧਨ ਜੋੜਿਆ ਸਭ ਭਇਆ ਪਰਾਇਆ, ਸਾਰਾ ਉਦੋਂ ਪਰਾਇਆ ਹੋ ਜਾਂਦਾ ਹੈ।
ਚੇਤ ਰੇ ਚੇਤ ਅਚੇਤ ਮਹਾਪਸ,
ਹੇ ਮਹਾਪਸ਼ੂ, ਹੇ ਅਗਿਆਨੀ ਜੀਵ, ਚੇਤੇ ਕਰ ਵਾਹਿਗੁਰੂ ਨੂੰ। ਚੇਤ ਰੇ ਚੇਤ, ਵਾਹਿਗੁਰੂ 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 ਚੇਤੇ ਕਰ। ਹਾਂਜੀ,
ਅੰਤ ਕੀ ਵਾਰ ਅਕੇਲੋਈ ਜੈ ਹੈ।
ਅੰਤ ਦੇ ਸਮੇਂ ਤੂੰ ਇਕੱਲਾ ਇਸ ਸੰਸਾਰ ਤੋਂ ਜਾਣਾ ਹੈ, ਇਹ ਸਰੀਰ ਇੱਥੇ ਰਹਿ ਜਾਣਾ ਹੈ, ਤੇਰੇ ਸਾਕ ਸੰਬੰਧੀ ਰਿਸ਼ਤੇਦਾਰ ਸਭ ਇੱਥੇ, ਮਾਇਆ ਦੇ ਸਭ ਪਦਾਰਥ ਇੱਥੇ, ਸਿਰਫ ਵਾਹਿਗੁਰੂ ਦਾ ਕੀਤਾ ਹੋਇਆ ਭਜਨ ਨਾਲ ਜਾਏਗਾ। ਜਹ ਮਹਾਂ ਭਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰੇ ਚਲੈ। ਜੈ ਮੁਸ਼ਕਲ ਹੋਵੇ ਅਤਿ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਮਹਾਰਾਜ ਦਸਮ ਪਾਤਸ਼ਾਹ ਕਲਗੀਧਰ ਪਿਤਾ ਜੀ ਨੇ ਇਹਨਾਂ 33 ਸਵਈਆਂ ਵਿੱਚ ਪਰਮੇਸ਼ੁਰ ਵਾਹਿਗੁਰੂ ਦੀ ਉਸਤਤ ਕਰਕੇ ਸਾਨੂੰ ਸਾਰਿਆਂ ਨੂੰ ਉਹਦੀ ਉਸਤਤ ਕਰਨ ਦਾ ਢੰਗ ਦੱਸਿਆ ਹੈ। ਫਿਰ ਮਹਾਰਾਜ ਨੇ ਪਖੰਡ ਕਰਨ ਤੋਂ ਵਰਜਿਆ ਹੈ। ਦਸਵੇਂ ਪਾਤਸ਼ਾਹ ਦੀ ਜਿੰਨੀ ਵੀ ਬਾਣੀ ਪੜ੍ਹ ਲਓ, ਮਹਾਰਾਜ ਕਹਿੰਦੇ ਪਖੰਡ ਨਾ ਕਰੋ ਕਿਸੇ ਤਰ੍ਹਾਂ ਦਾ ਵੀ। ਜਿੱਥੇ ਕਿਸੇ ਤਰ੍ਹਾਂ ਦਾ ਵੀ ਵਿਖਾਵਾ ਪਖੰਡ ਹੈ, ਉੱਥੇ ਸਤਿਗੁਰਾਂ ਦੀ ਖੁਸ਼ੀ ਨਹੀਂ ਹੈ। ਜੋ ਤੁਸੀਂ ਮੂੰਹ ਤੋਂ ਕਹਿੰਦੇ ਹੋ, ਜੋ ਤੁਸੀਂ ਕਰਦੇ ਹੋ, ਪ੍ਰਤੱਖ ਕਹੋ ਅਤੇ ਕਰੋ। ਇਹ ਨਾ ਹੋਵੇ ਵੀ ਕਰੋ ਕੁਝ ਹੋਰ, ਕਹੋ ਕੁਝ ਹੋਰ, ਐਸਾ ਨਾ ਕਰੋ। ਸੱਚੇ ਪਾਤਸ਼ਾਹ ਮਹਾਰਾਜ ਕਿਸੇ ਧਰਮ ਦੀ ਨਿੰਦਾ ਨਹੀਂ ਕੀਤੀ, ਹਿੰਦੂ ਮੁਸਲਮਾਨ ਜਾਂ ਕਿਸੇ ਧਰਮ ਨਾਲ ਵਿਤਕਰਾ ਨਹੀਂ ਕੀਤਾ। ਮਹਾਰਾਜ ਕਹਿੰਦੇ ਪੂਜਾ ਕਰੋ ਜਾਂ ਨਮਾਜ਼ ਪੜ੍ਹੋ, ਪਰ ਪੜ੍ਹੋ ਸੱਚੇ ਦਿਲ ਨਾਲ। ਜੇ ਨਮਾਜ਼ ਪੜ੍ਹ ਰਹੇ ਹੋ ਤਾਂ ਸੱਚੇ ਦਿਲ ਨਾਲ ਪੜ੍ਹੋ, ਜੇ ਪੂਜਾ ਕਰਨੀ ਹੈ ਤਾਂ ਸੱਚੇ ਦਿਲ ਨਾਲ ਕਰੋ, ਵਿਖਾਵਾ ਨਾ ਕਰੋ ਕਿਸੇ ਗੱਲ ਦਾ। ਅਤੇ ਇਹ ਵੀ ਕਹਿੰਦੇ ਆ ਵੀ ਕਿਸੇ ਚੀਜ਼ ਦਾ ਮਾਣ ਵੀ ਨਾ ਰੱਖੋ, ਕਿਉਂਕਿ ਇੱਥੋਂ ਚਲੇ ਜਾਣਾ ਹੈ, ਛੱਡ ਜਾਣਾ। ਇਹ ਸਾਰੀ ਖੇਡ ਤਮਾਸ਼ਾ ਹੈ। ਸੋ 33 ਸਵਈਆਂ ਦਾ ਸਾਰ ਅੰਸ, ਸਾਧ ਸੰਗਤ ਜੀ, ਮਹਾਰਾਜ ਦੀ ਬਾਣੀ ਦਾ ਪੂਰਾ ਅੰਤ ਤਾਂ ਕੋਈ ਨਹੀਂ ਪਾ ਸਕਦਾ। ਜਿਵੇਂ ਮਿਸ਼ਰੀ ਦਾ ਪਹਾੜ ਹੋਵੇ ਨਾ, ਉਹ 'ਤੇ ਕੀੜੀ ਚੜ੍ਹ ਜਾਵੇ, ਉਹ ਮਿਸ਼ਰੀ ਦੇ ਪਹਾੜ ਦਾ ਅੰਤ ਨਹੀਂ ਪਾ ਸਕਦੀ, ਆਪਣਾ ਢਿੱਡ ਭਰਨ ਜੋਗੇ ਮਿੱਠਾ ਖਾ ਸਕਦੀ ਹੈ। ਇੱਦਾਂ ਬਾਣੀ ਦਾ ਅੰਤ ਅਸੀਂ ਨਹੀਂ ਪਾ ਸਕਦੇ, ਆਪਣੇ ਭਰੇ ਲਈ ਵਿਚਾਰ ਕਰ ਸਕਦੇ ਹਾਂ। ਸਤਿਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਕਲਗੀਧਰ ਆਪ ਪਰਮੇਸ਼ਰ ਦਾ ਅਵਤਾਰ ਹਨ, ਉਹਨਾਂ ਦੀ ਬਾਣੀ ਦਾ ਵਿਚਾਰ ਕਰਕੇ ਅੰਤ ਪਾ ਲੈਣਾ ਸਾਡੇ ਲਈ ਮੁਸ਼ਕਲ ਹੈ, ਅਸੰਭਵ ਹੈ, ਨਾਮੁਮਕਿਨ ਹੈ। ਕੇਵਲ ਭਲੇ ਵਾਸਤੇ ਕਿ ਸਾਡਾ ਕਲਿਆਣ ਹੋਵੇ ਵਿਚਾਰ ਕੀਤੀ ਹੈ। ਪਿਛਲੇ ਲਗਭਗ 13-14 ਦਿਨਾਂ ਤੋਂ ਇਹ ਕਥਾ ਚੱਲ ਰਹੀ ਸੀ, ਅੱਜ ਸੰਪੂਰਨ ਹੋਈ ਹੈ। ਹੁਣ ਗੁਰਪ੍ਰਤਾਪ ਸੂਰਜ ਦੀ ਜੋ ਲੜੀਵਾਰ ਕਥਾ ਇੱਥੇ ਗੁਰੂ ਇਤਿਹਾਸ ਦੀ ਚੱਲਦੀ ਹੈ, ਜਿੰਨੇ ਦਿਨ ਦਾਸ ਹੋਰ ਇੱਥੇ ਹਾਜ਼ਰੀ ਭਰੇਗਾ, ਉਸ ਤੋਂ ਬਾਅਦ ਜਿਵੇਂ ਪ੍ਰਬੰਧਕ ਸਾਹਿਬਾਨਾਂ ਦੇ ਪ੍ਰੋਗਰਾਮ ਹੋਣਗੇ ਉਹ ਚੱਲਣਗੇ। ਸੋ ਦਾਸ ਖਿਮਾ ਦਾ ਜਾਚਕ ਹੈ, ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰੀਏ ਜੀ।
ਭਵਨ ਭੰਡਾਰ
ਤਰਾ ਗੜ ਜੇਤ ਕੋ ਛਾੜਤ ਪ੍ਰਾਣ ਬਿਗਾਨ ਕਹਿ ਹੈ। ਚੇਤ ਰੇ ਚੇਤ ਅਚੇਤ ਮਹਾਪਾਸ਼ੂ, ਅੰਤ ਕੀ ਬਾਰ ਅਕੇਲੋ ਹੀ ਜੈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।